श्री वाहे गुरु साहिब जी राग सूही महला तीजा कर पहला अष्टपदिया एक ओंकार सतगुर प्रसाद नमः ही ते सब किश हुआ बिन सतगुर नाम ना जापा गुर का शब्द महारस मीठा बिन चाखे साधना जापा नामा ही ते सब किश हुआ बिन सतगुर नाम ना जापा गुर का शब्द महारस मीठा बिन चाखे साधना जापा कौडी बदला जन्म गवाया चीनस नाही आपा गुरमुख होवा ता एको जाना हौ मैं दुख ना संतापा बलिहारी गुर अपने विटहो जिन साचे स्यो लिवलाई शब्द चीना आत्म परगासिया सहजे रहया समाई बलिहारी गुर अपने विटहो जिन साचे स्यो लिवलाई शब्द चीना आत्म परगासिया सहजे रहया समाई रहाओ वाहिगुरु जी का खालसा वाहिगुरु जी की
परम सन्मान योग जुगो जुग टल चवर शत्र तख दे मालिक दया सिंध कृपा निद गुरता गद्दी ते विराजमान सतगुरु तन तन आदि साहिब श्री गुरु ग्रंथ साहिब महाराजियां दी पावन पवित्र हजूरी अंदर गुरुद्वारा मंजी साहिब दीवान हाल विखे हाजरियां पर के जीवन दिया अमोलक कड़ियां सफल बनाने का सफल यतन आप कर रहे हो। सोडी सुल्तान पातशाह दया सिंध साहिब सतगुरु श्री गुरु रामदास साहिब सच्चे पातशाह जिया दे पावन पवित्र स्थान सचखंड श्री हरिमंदर साहिब दरबार साहिब तो समुची मानवता दे कल्याण हित सतगुर सच्चे पातशाह जी ने जो मुख वाक हुक्मनामा साहिब की बख्शिश की है इस पावन शब्द की विचार वास्ते आप सतगुरु जी के चरणों में जुड़ बैठे हाँ। संगत विच क्यों आना है जिन्नी देर आपां नूं परपज ना पता होवे मनोरथ ना पता होवे संसार विच कोई भी कम होवे ਜਿਸ ਕੰਮ ਦਾ ਮਨੋਰਥ ਨਹੀਂ ਪਤਾ, ਪਰਪਸ ਨਹੀਂ ਪਤਾ, ਦੋ ਚੀਜ਼ਾਂ ਵੇਸਟ ਹੁੰਦੀਆਂ ਨੇ। ਇੱਕ ਮਨੁੱਖ ਦੀ ਮਨੀ ਵੇਸਟ ਹੁੰਦੀ ਹੈ ਔਰ ਦੂਜਾ ਸਾਧ ਸੰਗਤ ਮਨੁੱਖ ਦਾ ਸਭ ਤੋਂ ਕੀਮਤੀ ਟਾਈਮ ਵੇਸਟ ਹੁੰਦਾ। ਕਿਸੇ ਵੀ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਕੋਈ ਸਟੂਡੈਂਟ, ਕੋਈ ਵਿਦਿਆਰਥੀ ਉਹਦੇ ਗੇਟਾਂ ਨੂੰ ਮੱਥਾ ਟੇਕ ਕੇ ਪਰਿਕਰਮਾ ਕਰਕੇ ਰੋਜ਼ ਵਾਪਸ ਚਲਾ ਜਾਏ ਤੇ ਉਹ ਕਾਲਜ ਵਾਲੇ, ਸਕੂਲ ਵਾਲੇ ਜਾਂ ਉਹ ਯੂਨੀਵਰਸਿਟੀ ਵਾਲੇ ਉਹਨੂੰ ਪਾਸ ਨਹੀਂ ਕਰਦੇ, ਡਿਗਰੀ ਨਹੀਂ ਦਿੰਦੇ। ਕਿਉਂ ਭਾਈ, ਸਟੂਡੈਂਟ ਦਾ ਕਾਲਜ ਵਿੱਚ ਆਉਣਾ ਮਨੋਰਥ ਹੈ ਪੜ੍ਹਾਈ ਕਰਨੀ। ਜੇ ਉਹ ਖਾਲੀ ਮੱਥਾ ਟੇਕ ਕੇ ਪਰਿਕਰਮਾ ਕਰਕੇ ਉਸ ਕਾਲਜ ਦੀ ਚਲਾ ਜਾਏ ਤਾਂ ਉਹਨੂੰ ਡਿਗਰੀ ਨਹੀਂ ਮਿਲਦੀ। ਇੱਦਾਂ ਸੰਗਤ ਵਿੱਚ ਆਉਣ ਦਾ ਮਨੋਰਥ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ ਔਰ ਗੁਰੂ ਦੇ ਕੋਲੋਂ ਗੁਰੂ ਦੀ ਮੱਤ ਪ੍ਰਾਪਤ ਕਰਨੀ, ਗੁਰੂ ਕੋਲ ਆ ਕੇ ਅਰਦਾਸ ਕਰਕੇ ਮੰਗਣਾ, ਮਹਾਰਾਜ ਕਿਰਪਾ ਕਰੋ, ਸਾਨੂੰ ਅਕਲ ਦਿਓ, ਮੱਤ ਦਿਓ, ਸਮਝ ਬਖਸ਼ਿਸ਼ ਕਰੋ। ਇਸ ਲਈ ਆਪਾਂ ਹਰ ਰੋਜ਼ ਜੁੜੀਦਾ, ਕਿਉਂਕਿ ਬੰਦੇ ਦੀ ਮੱਤ ਪਰਫੈਕਟ ਨਹੀਂ ਹੈ। ਗੁਰੂ ਦੀ ਮੱਤ ਨਾਲ ਹੀ ਜੀਵਨ ਜਨਮ ਸਫਲ ਹੁੰਦਾ। ਇਸ ਲਈ ਰੋਜ਼ ਗੁਰਸਿੱਖ ਜਪਜੀ ਸਾਹਿਬ ਪੜ੍ਹਦਿਆਂ ਮੰਗਦਾ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਦੀ ਮੱਤ ਕਿਉਂ ਮੰਗਣੀ ਹੈ? ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੰਦੇ ਦੀ ਮੱਤ ਜਿਹੜੀ ਹੈ ਉਹ ਸਹੀ ਨਹੀਂ ਹੈ। ਬਹੁਤ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਬਹੁਤ ਅਕਲ ਹੈ, ਬਹੁਤ ਸਮਝ ਹੈ, ਸੰਸਾਰੀ ਤੌਰ ਤੇ ਅਕੈਡਮਿਕ ਐਜੂਕੇਸ਼ਨ ਉਹਨਾਂ ਕੋਲ ਬਹੁਤ ਹੈ, ਸਾਧ ਸੰਗਤ ਡਿਗਰੀਆਂ ਦੇ ਥੱਬੇ ਉਹਨਾਂ ਦੇ ਕੋਲ ਨੇ, ਵੱਡੀਆਂ ਵੱਡੀਆਂ ਪੋਸਟਾਂ ਉੱਤੇ ਉਹ ਬੰਦੇ ਵਿਰਾਜਮਾਨ ਨੇ, ਪਰ ਕੀ ਇੰਨੀ ਅਕਲ, ਇੰਨੀ ਸਮਝ, ਇੰਨੀ ਅਕੈਡਮਿਕ ਐਜੂਕੇਸ਼ਨ ਹੋਣ ਦੇ ਬਾਵਜੂਦ ਗੁਰੂ ਦੀ ਮੱਤ ਦੀ ਲੋੜ ਹੈ? ਗੁਰੂ ਦੀ ਮੱਤ ਇਸ ਵਾਸਤੇ ਸਿੱਖਣੀ ਹੈ ਕਿਉਂਕਿ ਪਾਪ ਤੇ ਪੁੰਨ, ਚੰਗਿਆਈ ਤੇ ਬੁਰਿਆਈ ਦੀ ਸੋਝੀ ਜਿਹੜੀ ਹੈ ਉਹ ਗੁਰੂ ਦੀ ਮੱਤ ਵਿੱਚੋਂ ਆਉਣੀ ਹੈ। ਬਾਹਰੀ ਤੌਰ ਤੇ ਸਾਧ ਸੰਗਤ ਚੋਰ ਵੀ ਬੜਾ ਅਕਲਮੰਦ ਹੈ, ਅਕਲ ਤਾਂ ਚੋਰ ਨੂੰ ਵੀ ਬਹੁਤ ਹੈ ਕਿਉਂਕਿ ਅਕਲ ਤੋਂ ਬਗੈਰ ਤਾਂ ਚੋਰੀ ਹੋ ਨਹੀਂ ਸਕਦੀ। ਫਿਰ ਅੱਜ ਕੱਲ੍ਹ ਜਿਹੜੇ ਚੋਰ ਨੇ ਉਹ ਤੇ ਤੁਹਾਨੂੰ ਪਤਾ ਹੈ, ਬਾਹਰੀ ਤੌਰ ਤੇ ਆਪਣੇ ਨਾਲੋਂ ਜ਼ਿਆਦਾ ਪੜ੍ਹੇ ਹੋਏ ਨੇ। ਹੁਣ ਚੋਰੀ ਕਰਨ ਲਈ ਚੋਰ ਨੂੰ ਕਿਸੇ ਦੇ ਘਰ ਨਹੀਂ ਜਾਣਾ ਪੈਂਦਾ, ਕੋਈ ਡਾਕਾ ਨਹੀਂ ਮਾਰਨਾ ਪੈਂਦਾ। ਹੁਣ ਤਾਂ ਸਾਧ ਸੰਗਤ ਤੋਂ ਨੈੱਟ ਉੱਤੇ ਬਹਿ ਕੇ ਮੋਬਾਈਲਾਂ ਰਾਹੀਂ ਤੁਹਾਡਾ ਅਕਾਊਂਟ ਜਿਹੜਾ ਉਹ ਹੈਕ ਕਰਕੇ ਆਪੇ ਹੀ ਮੈਸੇਜ ਹੈਕ ਕਰ ਲੈਣਗੇ, ਓਟੀਪੀ ਕੱਢ ਕੇ ਤੁਹਾਡੇ ਪੈਸੇ ਖਾਲੀ ਕਰ ਦਿੰਦੇ। ਇਹਦਾ ਮਤਲਬ ਕਿੰਨੇ ਪੜ੍ਹੇ ਲਿਖੇ ਚੋਰ ਨੇ, ਤੁਹਾਤੋਂ ਸੈਂਕੜੇ ਮੀਲ ਦੂਰ ਬੈਠੇ ਹੋਏ ਤੁਹਾਡੀ ਚੋਰੀ ਕਰ ਜਾਂਦੇ ਨੇ। ਗੱਲ ਬਾਹਰੀ ਤੌਰ ਤੇ ਪੜ੍ਹਨ ਦੀ ਨਹੀਂ ਹੈ, ਬਾਹਰੀ ਤੌਰ ਤੇ ਅਕਲ ਦੀ ਨਹੀਂ ਹੈ, ਗੁਰੂ ਦੀ ਮੱਤ ਇਸ ਲਈ ਸਿੱਖਣੀ ਹੈ। ਗੁਰੂ ਦੀ ਮੱਤ ਵਿੱਚੋਂ ਹੀ ਸਮਝ ਆਉਣਾ ਪਾਪ ਕੀ ਹੈ, ਪੁੰਨ ਕੀ ਹੈ, ਚੰਗਿਆਈ ਕੀ ਹੈ ਤੇ ਬੁਰਿਆਈ ਕੀ ਹੈ। ਇਸ ਲਈ ਗੁਰੂ ਦੀ ਮੱਤ ਸਿੱਖਣੀ, ਗੁਰੂ ਦੀ ਮੱਤ ਵਿੱਚੋਂ ਹੀ ਸਮਝ ਆਉਣਾ ਵੀ ਕਿਹਦੀ ਸੰਗਤ ਕਰਨੀ ਹੈ, ਕਿਸ ਦੀ ਸੰਗਤ ਤੋਂ ਬਚਣਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬ੍ਰਿਜ ਭਾਸ਼ਾ ਦਾ ਕਵਿਤ ਹੈ, ਉਹ ਕਹਿੰਦੇ ਭਾਈ ਇਹ ਗੁਰੂ ਦੀ ਮੱਤ ਨਾਲ ਹੀ ਸਮਝ ਆਉਂਦੀ ਹੈ ਵੀ ਕਿਹਦੀ ਸੰਗਤ ਕਰਨੀ ਹੈ ਤੇ ਕਿਸ ਦੀ ਸੰਗਤ ਤੋਂ ਬਚਣਾ। ਵਾਰ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਾਕਤ ਦੀ ਸੰਗਤ ਤੋਂ ਰੋਕਿਆ। ਅੱਜ ਵੀ ਮਹਾਰਾਜ ਕਈ ਵਾਰ ਇਸ ਸ਼ਬਦ ਵਿੱਚ ਸਾਕਤ ਦੀ ਮਨਮੁਖ ਦੀ ਗੱਲ ਕਰਨਗੇ। ਸਾਕਤ ਦੀ ਸੰਗਤ ਤੋਂ ਕਿਉਂ ਰੋਕਿਆ? ਕਹਿੰਦੇ ਭਾਈ ਸਾਕਤ ਜਿਹੜਾ ਹੈ ਉਹ ਕੋਲੇ ਦੀ ਤਰ੍ਹਾਂ ਹੁੰਦਾ ਹੈ, ਸਾਕਤ ਨਾਲ ਪ੍ਰੀਤ ਵੀ ਮਾੜੀ ਹੈ, ਸਾਕਤ ਨਾਲ ਦੁਸ਼ਮਣੀ ਵੀ ਮਾੜੀ ਹੈ, ਦੋਵਾਂ ਚੀਜ਼ਾਂ ਤੋਂ ਬਚਣਾ। ਸਾਕਤ ਨਾਲ ਪ੍ਰੇਮ ਵੀ ਮਾੜਾ ਹੈ, ਸਾਕਤ ਦਾ ਵਿਰੋਧ ਵੀ ਮਾੜਾ ਹੈ, ਕਿਉਂਕਿ ਮਾੜੇ ਬੰਦੇ ਨਾਲ ਪ੍ਰੇਮ ਰੱਖੋਗੇ ਉਹ ਤੁਹਾਨੂੰ ਵੀ ਮਾੜਾ ਕਰ ਦੇਗਾ, ਔਰ ਦੂਜੀ ਗੱਲ ਮਾੜੇ ਦਾ ਵਿਰੋਧ ਕਰੋਗੇ ਸਾਧ ਸੰਗਤ ਤੋਂ ਤੁਹਾਡੇ ਉੱਤੇ ਸੈਂਕੜੇ ਦੂਸ਼ਣ ਲਾ ਸਕਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਸਾਕਤ ਬੰਦਾ ਜਿਹੜਾ ਹਲਕੇ ਹੋਏ ਕੁੱਤੇ ਦੀ ਤਰ੍ਹਾਂ, ਜੇ ਹਲਕਿਆ ਕੁੱਤਾ ਜੀਵ ਨਾਲ ਚੱਟ ਲੈ ਕਹਿੰਦੇ ਉੱਥੇ ਖਾਜ ਹੋ ਜਾਂਦੀ ਹੈ, ਉੱਥੇ ਫੋੜੇ ਫਿਣਸੀਆਂ ਹੋ ਜਾਂਦੇ ਨੇ, ਕਿਉਂ ਉਹਦੀ ਜੀਵ ਵਿੱਚ ਜ਼ਹਿਰ ਹੈ। ਕਹਿੰਦੇ ਭਾਈ ਜੇ ਉਹ ਚੱਟਣ ਤੋਂ ਬਜਾਏ ਕੱਟ ਲਵੇ ਫਿਰ ਤਾਂ ਹੋਰ ਵੀ ਖਤਰਨਾਕ ਹੈ। ਕੁੱਤੇ ਦਾ ਹਲਕੇ ਹੋਏ ਕੁੱਤੇ ਦਾ ਚੱਟਿਆ ਵੀ ਮਾੜਾ ਤੇ ਕੱਟਿਆ ਵੀ ਮਾੜਾ, ਏਦਾਂ ਸਾਕਤ ਦੀ ਪ੍ਰੀਤ ਵੀ ਮਾੜੀ ਹੈ, ਸਾਕਤ ਦਾ ਵਿਰੋਧ ਵੀ ਮਾੜਾ। ਫਿਰ ਤੀਜੀ ਉਦਾਹਰਨ ਦਿੱਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਮਿੱਟੀ ਦੀ ਗਾਗਰ ਵੇਖੋ ਭਾਈ, ਪੱਥਰ ਤੇ ਡਿੱਗ ਜਾਏ ਤਾਂ ਗਾਗਰ ਟੁੱਟ ਜਾਂਦੀ ਹੈ। ਅੱਛਾ ਜੇ ਪੱਥਰ ਗਾਗਰ ਤੇ ਡਿੱਗ ਜਾਏ ਕਹਿੰਦੇ ਨੁਕਸਾਨ ਤਾਂ ਵੀ ਘੜੇ ਦਾ ਹੀ ਹੋਣਾ, ਏਦਾਂ ਸਾਕਤ ਪੱਥਰ ਦੀ ਨਿਆਈ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ, ਕਹਿੰਦੇ ਕੋਇਲਾ ਸੀਤਲ ਕਰ ਪਰਸ ਸਿਆਮ ਗਹਿ, ਸਿਆਮ ਦਾ ਅਰਥ ਹੁੰਦਾ ਕਾਲਾ। ਕਹਿੰਦੇ ਠੰਡੇ ਕੋਲੇ ਨੂੰ ਹੱਥ ਲਾਓ, ਹੱਥ ਕਾਲੇ ਕਰ ਦਿੰਦਾ। ਅੱਛਾ ਕੋਲਾ ਗਰਮ ਹੋਵੇ ਕਹਿੰਦੇ ਹੱਥ ਸਾੜ ਕੇ ਰੱਖ ਦਿੰਦਾ, ਠੰਡਾ ਵੀ ਮਾੜਾ ਗਰਮ ਵੀ ਮਾੜਾ। ਕੋਇਲਾ ਸੀਤਲ ਕਰ ਪਰਸ ਸਿਆਮ ਗਹਿ, ਪਰਸ ਤਪਦ ਪਰ ਦਗਦ ਕਰਤ ਹੈ, ਕੁੱਕਰ ਕੇ ਚਟਦ ਕਲੇਵਰੇ ਲਾਗੈ ਸ਼ੋਤ। ਹਲਕਿਆ ਕੁੱਤਾ ਚੱਟ ਲਵੇ ਕਹਿੰਦੇ ਉੱਥੇ ਫਿਣਸੜੀਆਂ ਹੋ ਜਾਂਦੀਆਂ, ਕਿਉਂ ਉਹਦੇ ਦੰਦਾਂ ਦੀ ਜ਼ਹਿਰ ਉਹਦੀ ਜੀਭ ਤੇ ਆ। ਕੁੱਕਰ ਕੇ ਚਟਦ ਕਲੇਵਰੇ ਲਾਗੈ ਸ਼ੋਤ, ਕਾਟਤ ਸਰੀਰ ਪਰ ਤੀਰ ਨਾ ਧਰਦ ਹੈ। ਜੇ ਕੱਟ ਲਵੇ ਹਲਕਿਆ ਕੁੱਤਾ ਉਹਦੇ ਨਾਲ ਵੀ ਮਾੜਾ ਹੈ। ਜੈਸੇ ਗਾਗਰ ਫੂਟਤ ਪਾਹਨ ਪਰ ਪਰੀ ਰਹੇ, ਕਹਿੰਦੇ ਜੇ ਪੱਥਰ ਉੱਤੇ ਗਾਗਰ ਡਿੱਗ ਜਾਓ ਟੁੱਟ ਜਾਂਦੀ ਹੈ। ਪਾਹਨ ਪਰਤ ਪਰ ਗਾਗਰ ਕਰਤ ਹੈ, ਕਹਿੰਦੇ ਜੇ ਪੱਥਰ ਗਾਗਰ ਤੇ ਡਿੱਗ ਜਾਏ ਤਾਂ ਵੀ ਗਾਗਰ ਹੀ ਟੁੱਟਣੀ ਹੈ, ਘੜੇ ਦਾ ਹੀ ਨੁਕਸਾਨ ਹੋਣਾ, ਪੱਥਰ ਦਾ ਨਹੀਂ ਕੁੱਝ। ਤੈਸੇ ਹੀ ਅਸਾਧ ਸੰਗ ਪ੍ਰੀਤ ਹੋ ਵਿਰੋਧ ਬੁਰੋ, ਦੋਏ ਚੀਜ਼ਾਂ ਮਾੜੀਆਂ ਨੇ ਅਸਾਧ ਭਾਵ ਸਾਕਤ ਦੀਆਂ, ਪ੍ਰੀਤ ਵੀ ਮਾੜੀ ਵਿਰੋਧ ਵੀ ਮਾੜਾ। ਤੈਸੇ ਹੀ ਅਸਾਧ ਸੰਗ ਪ੍ਰੀਤ ਹੋ ਵਿਰੋਧ ਬੁਰੋ, ਲੋਕ ਪਰ ਲੋਕ ਦੁੱਖ ਦੋਖ ਨਾ ਟਰਦ ਹੈ। ਕਹਿੰਦੇ ਭਾਈ ਉਹਦੀ ਸੰਗਤ ਕੀਤੇ ਆ ਲੋਕ ਵੀ ਖੁਆਰ ਹੁੰਦਾ, ਉਹਦੀ ਸੰਗਤ ਕੀਤੇ ਆ ਪਰ ਲੋਕ ਵੀ ਖੁਆਰ ਹੋ ਜਾਂਦਾ। ਇਸ ਲਈ ਇਹ ਸੋਝੀ ਗੁਰੂ ਕੋਲੋਂ ਮਿਲਣੀ ਹੈ। ਕਬੀਰ ਸਾਕਤ ਸੰਗ ਨ ਕੀਜੀਏ ਦੂਰੇ ਜਾਈਏ, ਭਾਗ ਵਸਨ ਕਰੋ ਪਰਸੀਏ ਤੋ ਕਛ ਲੱਗੇ ਦਾਗ। ਅੱਜ ਮਹਾਰਾਜ ਰਹਾਓ ਪੰਕਤੀ ਵਿੱਚ ਕਹਿਣਗੇ, ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸੱਚੇ ਸਿਉ ਲਿਵ ਲਾਈ। ਭਾਈ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਈ, ਜਿਹਨੇ ਤੈਨੂੰ ਇਹ ਸੋਝੀ ਦੇ ਕੇ ਸੱਚ ਦੇ ਨਾਮ ਨਾਲ ਤੇਰੀ ਲਿਵ ਲਾਉਣੀ ਹੈ। ਆਓ ਸਤਿਗੁਰੂ ਜੀ ਦੇ ਪਾਵਨ ਸ਼ਬਦ ਨਾਲ ਜੁੜੀਏ। ਅੱਜ ਦਾ ਇਹ ਪਾਵਨ ਮੁੱਖ ਵਾਕ ਸੋਹੀ ਰਾਗ ਅੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ 753 ਤੇ 54 ਅੰਗ ਉੱਤੇ ਸੁਭਾਇਮਾਨ ਹੈ। ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਹਨ, ਪਿਆਰ ਨਾਲ ਆਪਾਂ ਸਰਵਣ ਕਰੀਏ। ਇੱਕ ਵਾਰ ਸਾਰੀ ਸੰਗਤ ਰਸਨਾ ਕਰੋ ਪਵਿੱਤਰ, ਲਵਾਓ ਹਾਜ਼ਰੀ, ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਤੀਜਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਰੇ ਆਖਿਆ ਕਰੋ ਸਤਨਾਮ ਸ੍ਰੀ। ਸੋਹੀ ਰਾਗ ਹੈ ਸ਼ਬਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਮਹੱਲਾ ਤੀਜਾ। ਇਸ ਪਾਵਨ ਸ਼ਬਦ ਨੂੰ ਘਰ ਪਹਿਲੇ ਵਿੱਚ ਪਾਤਸ਼ਾਹ ਨੇ ਅੰਕਿਤ ਕੀਤਾ। ਤਾਲ ਦੇ ਘਰ ਪਹਿਲੇ ਗਾਣ ਦੀ ਹਦਾਇਤ ਹੈ ਅਸ਼ਟਪਦੀਆਂ, ਅੱਠ ਬੰਦਾਂ ਦਾ ਇੱਕ ਇੱਕ ਸ਼ਬਦ ਹੈ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਉਹ ਇੱਕ ਅਦੁੱਤੀ ਅਕਾਲ ਪੁਰਖ ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਮਹਿਰਾਮਤ ਨਾਲ ਮਿਲਦਾ ਹੈ।
ਨਾਮੈ ਹੀ ਤੇ ਸਭ ਕਿਛ ਹੋਆ, बिन सतगुर नाम न जापै।
पातशाह कहे भाई नाम तो ही सब कुछ है, उदे नाम तो बगैर कुछ भी नहीं है, सब कुछ उदे नाम तो ही संसार विच है, और उस नाम दी सोझी सतगुरु तो बगैर नहीं हुंदी। ओ नाम जिनू तुसी पातशाह दी बाणी पढ़दे हो कि नाम के तारे सगले जंत, नाम के तारे खंड ब्रह्मंड, नाम के तारे सिमरत वेद पुराण, नाम के तारे सुनन ज्ञान ध्यान, सब कुछ नाम तो है। अज महाराज कहिंदे नामे ही ते सब कुछ हो। जपजी साहब में तुसी पढ़ के आए हो सवेरे, जेता कीता तेता नाओ, बिन नावे नाही को थाओ, पर ए सोझी सतगुरु तो प्राप्त हुंदी है।
गुर का शब्द महारस मीठा, बिन चाखे साधना जापै।
भाई उस गुरु दा बख्शिश कीता हुआ शब्द महारस मीठा, बहुत मीठा है, उदे बराबर होर कोई सुख सुकून मिठास नहीं है, और बिना चखे तो उस शब्द दे रस दा स्वाद दस्या नहीं जा सकता। जिवें शब्द दा रस जिवें गूंगा जेड़ा है, ओ मठियाई खा के दस नहीं सकदा, ओनू ही पता है। इतना भाई नाम दी मिठास रस सुख ते सुकून की है, कहने भाई ए बिना चखे तो पता नहीं लग सकदा।
काउडी बदला जन्म गवाया, चीन सुनाही आपा।
कहने जिहड़े संसार दे लोग बाहर मुखी मनमुखी हुंदे ने, मन वल ध्यान रखदे ने, मन दे फुरनिया विच गवाचे रहिंदे हन, ओ कौडी बदले जन्म गवाया, संसार दियां कौडियां ले अपना सारा जन्म गवा दिंदे हन। अपने आप दी चीनस दा अर्थ हुंदा पहचान, कहिंदे आपे दी पहचान नहीं करदे, किवें करन की आया, मैनू करना की चाहिदा, असल विच मैं करन इस धरती ते आया की है, इस गल दी पहचान उन्हां नू नहीं हुंदी।
गुरमुख होवा ता एको जाना, हो मैं दुख ना संतापा।
कहने भाई जिवें जिवें कौडियां जोड़दे रहिंदे हन, तिवें तिवें उन्हां दी होमे वधदी रहिंदी है, अहंकार वधदा रहिंदा है, पर जो गुरमुख हुंदे हन ओ गुरु दे राही इक नूं जान लैंदे ने, और उन्हां दे अंदरों होमे दा दुख संताप जिहड़ा उतर जांदा है।
परिहारी गुर अपने विटहो, जिन साचे सो लिवलाई।
कहिंदे इह सब कुछ गुरु दी कृपा बख्शिश नाल हुंदा है कि होमे खत्म हो जाए, सच दी पहचान होवे, अपने गुरु तो बलिहार जाइए जिन्हें सच नाल लिवलाई। जैसे दर्पण बिन मंजे जोत हीन होत। कहिंदे शीशे ते धूड़ जम जाए ना, भाई गुरदास जी कहिंदे, कहिंदे जिन्नी देर उहनूं साफ ना करिए उहदे विच मूर्त नहीं दिसदी। ਇੱਦਾਂ ਭਾਈ ਇਹ ਸੰਸਾਰ ਵਿੱਚ ਆਪਾਂ ਜਿਹੜਾ ਤਨ ਧਾਰਨ ਕੀਤਾ ਹੈ, ਇਹਦੇ ਨਾਲ ਇੱਕ ਚੀਜ਼ ਹੋਰ ਹੈ, ਮਨ। ਮਨ ਤਾਂ ਦਿੱਤਾ ਭੋਗ, ਕੋਈ ਹਰ ਹੈ ਕੋ ਜਣੇ। ਮਨ ਦੀ ਜਿਹੜੀ ਮਹਿਲ ਹੈ ਫੁਰਨੇ ਨੇ, ਉਹ ਪਿਛਲੇ ਕਈ ਜਨਮਾਂ ਤੋਂ ਮਲੀਣ ਹੈ, ਉਹ ਗੁਰੂ ਦੀ ਕਿਰਪਾ ਤੋਂ ਬਗੈਰ, ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਮਹਿਲ ਨਹੀਂ ਉੱਤਰਦੀ, ਪਹਿਚਾਣ ਨਹੀਂ ਹੁੰਦੀ ਆਪੇ ਦੀ। ਇਸ ਲਈ ਮਹਾਰਾਜ ਕਹਿੰਦੇ ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਜਿਹਨੇ ਸੱਚ ਨਾਲ ਲਿਵ ਜੋੜੀ ਹੈ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ।
ਗੁਰੂ ਨੇ ਫਿਰ ਕਿਰਪਾ ਬਖਸ਼ਿਸ਼ ਕੀਤੀ, ਸ਼ਬਦ ਚੀਨ ਆਤਮ ਪ੍ਰਕਾਸਿਆ, ਗੁਰੂ ਦੇ ਸ਼ਬਦ ਦੇ ਰਾਹੀ ਆਤਮਾ ਵਿੱਚ ਪ੍ਰਕਾਸ਼ ਹੋਇਆ, ਭਾਵ ਗਿਆਨ ਹੋਇਆ, ਮੈਂ ਕਰਨ ਕੀ ਆਇਆ ਹਾਂ, ਇਹ ਆਤਮ ਦੀ ਪਹਿਚਾਣ ਹੋਈ। ਨਹੀਂ ਤਾਂ ਸਾਧ ਸੰਗਤ ਤਨ ਤੇ ਮਨ ਵਿੱਚ ਹੀ ਬੰਦਾ ਗੁਆਚਿਆ ਰਹਿੰਦਾ ਹੈ। ਪਰ ਆਤਮ ਦੀ ਪਹਿਚਾਣ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਹੋਈ। ਫਿਰ ਸਹਿਜੇ ਰਹਿਆ ਸਮਾਈ, ਅੰਦਰ ਦਾ ਉਹ ਮਨ ਤੂੰ ਜੋਤ ਸਰੂਪ ਸਹਿਜ ਵਿੱਚ ਟਿਕ ਗਿਆ। ਕਿਉਂ? ਉਹਨੂੰ ਆਤਮੇ ਦੀ ਪਹਿਚਾਣ ਹੋ ਗਈ ਕਿ ਭਾਈ ਤਨ ਵੀ ਇੱਥੇ ਰਹਿ ਜਾਣਾ, ਅੰਦਰ ਤਨ ਵਿੱਚ ਇੱਕ ਆਤਮਾ ਹੈ, ਜਿਹਨੇ ਰੱਬ ਦੀ ਦਰਗਾਹ ਵਿੱਚ ਜਾਣਾ, ਉਹਦੀ ਜੋਤ ਹੈ। ਇਹ ਗੁਰੂ ਦੇ ਸ਼ਬਦ ਨਾਲ ਗਿਆਨ ਨਾਲ ਪ੍ਰਕਾਸ਼ ਭਾਵ ਸਮਝ ਆਈ।
ਰਹਾਓ
ਪਾਤਸ਼ਾਹ ਵਿਸ਼ਰਾਮ ਦੇ ਕੇ ਹੁਣ ਬਖਸ਼ਿਸ਼ ਕਰਦੇ ਹਨ।
ਗੁਰਮੁਖ ਗਾਵਾ ਗੁਰਮੁਖ ਬੂਝਾ, ਗੁਰਮੁਖ ਸ਼ਬਦ ਵਿਚਾਰੀ।
ਆਖੋ ਸਤਨਾਮ ਸ੍ਰੀ। ਤਿੰਨ ਚੀਜ਼ਾਂ ਨੇ, ਗੁਰਮੁਖ ਗਾਵੇ, ਗੁਰੂ ਦਾ ਸਿੱਖ ਜਿਹੜਾ ਗੁਰੂ ਦੇ ਰਾਹੀਂ ਸ਼ਬਦ ਨੂੰ ਗਾਉਂਦਾ, फिर शब्द नूं बुझदा है, उत्तों बाद उहदी विचार करदा है। तीन चीजां ने, सिक्खी खाली सुनन दा मनन दा विशा नहीं है। जदों गुरमुख दे मार्ग ते तुरोंगे बहुत गहरा कंसैप्ट है, इह अगे बुझण ते जाके मुकदी है। जिहनूं महाराज कहिंदे जे को बुझै होवै सचियार, तबलै उपर किता भार। अज महाराज कहिंदे गुरमुख गावै गुरमुख बुझै, गुरमुख शब्द विचार है, ओ गाउंदा भी है शब्द नूं, बुझदा भी है, फिर उहदे उत्ते विचार भी करदा है।
जीओ पिंड सब गुर दे उपजा, गुरमुख कारज सवारे।
कहिंदे फिर एक जीओ पिंड, एक तां शरीर माता पिता तों पैदा होया भाई, एक पिंड जिहड़ा इह शरीर मां प्यो तों बणिया। कहिंदे फिर एक गुरु तों उपजदा है, एक गुरु दे राही इह सब कुछ पैदा हुंदा है। जीओ पिंड फिर गुर ते उपजै, सतगुर के जन्मे गवन मिटाया। जदों गुरु वाला वह बनता है, फिर वह तन भी गुरु के अनुसार हुंदा है, मन भी गुरु के अनुसार हुंदा है, फिर उन्हों अंदर दे जीओ दी सोझी हुंदी है। बाहरी तन मां प्यो तो पैदा होया है, एक जन्म फिर संगत दी कोख चो गुरु तो पैदा हुंदा है।
पर मुख अंधा अंध कमावा, बेख खटे संसारी।
पर कहिंदे भाई जिहड़े मनमुख ने उन्हां नूं इस गल दी सोझी नहीं है, वह तो संसार विच जहर इकट्ठी करदे रहिंदे, यह चीज उन्हां नूं चंगी नहीं लगती। क्यों? कहिंदे भाई यह तो हंसां दी खुराक है, कामां नूं यह चीज चंगी नहीं लगती। भाव जिन्हां दी खुराक ही गंदगी है, उन्हां नूं जहर ही चंगी लगती है। ये गुरु दी मत उन्हां नूं सोझी विच नहीं आउंदी।
माया मोहे सदा दुख पाए, बिन गुर अत प्यारे।
कहिंदे ओह माया विच मोहे रहिंदे हन और सदा ही दुख पाउंदे हन। और साध संगत गुरु तों बगैर, साध संगत ओह दुखी हुंदे ने, भाव ओह रब दे प्यारे नहीं मनदे। मनमुख करके, मनमुखता ही करके वह दुख संताप विच रहिंदे हन।
कोई सेवक जे सतगुर सेवे, चालै सतगुर पाए।
कहिंदे सेवक उही है जो सतगुर नूं सिमरदा है, गुरु दे भाणे रजा विच अग्गिया विच तुरदा है, और गुरु कोलों फिर मंगदा है, महाराज कृपा करो मिल मेरे गोविंद अपना नाम देहो। क्यों? ਉਹਨੂੰ ਸੋਝੀ ਆ ਜਾਂਦੀ ਕਿ ਨਾਮ ਬਿਨਾਂ ਤ੍ਰਿਗ ਤ੍ਰਿਗ ਸਨੇਹ। ਜਿਹੜੀਆਂ ਚੀਜ਼ਾਂ ਨਾਲ ਸਨੇਹ ਹੈ ਉਹ ਤਰਕਾਰ ਯੋਗ ਹੈ ਨਾਮ ਤੋਂ ਬਗੈਰ, ਨਾਮ ਬਿਨਾਂ ਤ੍ਰਿਗ ਤ੍ਰਿਗ ਸਨੇਹ। ਉਹਨੂੰ ਫਿਰ ਸੋਝੀ ਆਉਂਦੀ, ਇਸ ਲਈ ਉਹ ਸਿੱਖ ਉਹ ਗੁਰਮੁਖ ਗੁਰੂ ਕੋਲੋਂ ਮੰਗਦਾ, ਉਹਨੂੰ ਗੁਰੂ ਬਖਸ਼ਿਸ਼ ਕਰਕੇ ਸਮਝਾ ਦਿੰਦਾ ਕਿ ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੁੱਕਰ ਜੂਠਨ ਮੈਂ ਪਾਏ। ਪੜੋ, ਨਾਮ ਬਿਨਾ ਜੇਤਾ ਵਿਉਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਕਹਿੰਦੇ ਭਾਈ ਨਾਮ ਤੋਂ ਬਗੈਰ ਉਹਦਾ ਕੀਤਾ ਸ਼ਿੰਗਾਰ ਇੱਦਾਂ ਆ ਜਿਵੇਂ ਮਰੇ ਬੰਦੇ ਨੂੰ ਸ਼ਿੰਗਾਰੀ ਜੋ, ਉਹਨੂੰ ਚਿਖਾ ਤੇ ਰੱਖਣ ਤੋਂ ਪਹਿਲਾਂ ਨਵੇਂ ਕੱਪੜੇ ਪਾਉਂਦੇ ਨੇ, ਉਹਦਾ ਸ਼ਿੰਗਾਰ ਕਰਦੇ ਨੇ। ਸਾਧ ਸੰਗਤ ਮੁਰਦੇ ਨੂੰ ਪੱਗ ਵੀ ਜਿਹੜੀ ਉਹ ਰੰਗ ਵਾਲੀ ਬੰਨਦੇ, ਫਿਰ ਕਿਉਂ? ਉਹਦਾ ਸ਼ਿੰਗਾਰ ਕਰਦੇ ਪੂਰਾ। ਔਰ ਬਹੁਤ ਲੋਕ ਫਿਰ ਮੁਰਦੇ ਦਾ ਮੂੰਹ ਵੇਖ ਕੇ ਕਹਿੰਦੇ ਐ ਲੱਗਦਾ ਜਿਵੇਂ ਸੁੱਤਾ ਪਿਆ ਹੋਵੇ, ਬਈ ਐਡੇ ਚਿਹਰੇ ਤੇ ਨੂਰ ਹੈ। ਭਾਈ ਉਹ ਸੰਸਾਰੀ ਗੱਲਾਂ ਨੇ। ਔਰ ਪਾਤਸ਼ਾਹ ਕਹਿੰਦੇ ਮ੍ਰਿਤਕ ਦਾ ਸ਼ਿੰਗਾਰ ਜਿਹੜਾ ਉਹ ਕਿਸੇ ਕੰਮ ਦਾ ਨਹੀਂ, ਥੋੜੀ ਦੇਰ ਬਾਅਦ ਉਹਨੂੰ ਚਿਖਾ ਸਾੜ ਦਿੱਤਾ ਜਾਂਦਾ। ਇੱਦਾਂ ਨਾਮ ਤੋਂ ਬਗੈਰ ਤੇਰਾ ਜੋ ਖਾਣਾ ਪਹਿਨਣਾ ਉਹ ਮ੍ਰਿਤਕ ਸ਼ਿੰਗਾਰ ਹੈ। ਹਜ਼ੂਰ ਕਹਿੰਦੇ ਨਾਮ ਬਿਨਾ ਜਿੱਤਾ ਵਿਉਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਸਭ ਕੁਝ ਐ ਜਿਵੇਂ ਮ੍ਰਿਤਕ ਦਾ ਸ਼ਿੰਗਾਰ। ਜੇ ਤੂੰ ਨਾਮ ਨਹੀਂ ਜਪਿਆ, ਫਿਰ ਪਾਤਸ਼ਾਹ ਕਹਿੰਦੇ ਚੋਰ ਦੀ ਨਿਆਈ ਰੱਬ ਦੀ ਦਰਗਾਹ ਵਿੱਚ ਬੰਨਿਆ ਜਾਏਗਾ। ਅੱਜ ਮਹਾਰਾਜ ਬਚਨ ਕਹਿੰਦੇ ਮਨਮੁਖ ਬੰਦੇ ਸਦਾ ਦੁੱਖ ਹੀ ਖੱਟਦੇ ਹਨ, ਪਰ ਸੇਵਕ ਉਹ ਹੈ ਜੋ ਸਤਿਗੁਰ ਦੇ ਸ਼ਬਦ ਨੂੰ ਜਪ ਕੇ ਗੁਰੂ ਦੇ ਰਾਹੀਂ ਰਜਾ ਵਿੱਚ ਚੱਲਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਈ।
ਕਹਿੰਦੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸ਼ਬਦ ਨੂੰ ਜਪਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ, ਔਰ ਗੁਰਮੁਖ ਦੀ ਨਿਸ਼ਾਨੀ ਹੈ। ਉਹ ਸੱਚ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ, ਵਾਰ ਵਾਰ ਉਸ ਸੱਚ ਨੂੰ ਮਨ ਕਰਕੇ ਜਪਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਹਿਜੇ ਸਹਿਜੇ ਉਹਦੇ ਮਨ ਵਿੱਚ ਸੱਚ ਵਸ ਜਾਂਦਾ ਹੈ।
ਸੱਚੀ ਬਾਣੀ ਗੁਰਮੁਖ ਆਖਾ ਹਮੈ ਵਿੱਚ ਹੋ ਜਾਏ।
ਇਹਨੇ ਗੁਰੂ ਦੇ ਰਾਹੀਂ ਕਿਰਪਾ ਬਖਸ਼ਿਸ਼ ਹੁੰਦੀ, ਉਹ ਗੁਰਮੁਖ ਫਿਰ ਸੱਚ ਦੀ ਬਾਣੀ ਨਾਲ ਜੁੜਦਾ, ਉਹਦਾ ਬੋਲਣਾ ਵੀ ਫਿਰ ਸੱਚ ਹੁੰਦਾ, ਕਿਉਂ ਅੰਦਰ ਵਸਿਆ ਹੋਇਆ ਸੱਚ। ਇੱਦਾਂ ਭਾਈ ਉਹ ਜਨਮ ਖੱਟ ਜਾਂਦਾ ਹਉਮੈ ਵਿੱਚੋਂ ਜਾਏ, ਉਹਦੇ ਅੰਦਰੋਂ ਹਉਮੈ ਅਹੰਕਾਰ ਮੁੱਕ ਜਾਂਦਾ ਹੈ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਇਹ ਗੁਰਮੁਖ ਨੂੰ ਸੋਝੀ ਇੱਕ ਹੁੰਦੀ ਹੈ, ਉਹ ਕੀ ਕਿ ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਉਹਨੂੰ ਇਹ ਸੋਝੀ ਆ ਜਾਂਦੀ ਗੁਰਮੁਖ ਨੂੰ ਕਿ ਉਹ ਦਾਤਾ ਵੀ ਆਪ ਸੱਚਾ ਹੈ, ਉਹਦੀ ਕਰਮ ਬਖਸ਼ਿਸ਼ ਵੀ ਸੱਚੀ ਹੈ। ਜਿਹੜੀ ਉਹਨੇ ਕਰਮ ਬਖਸ਼ਿਸ਼ ਕਰ ਦਿੱਤੀ ਉਹ ਕਦੇ ਵਾਪਸ ਨਹੀਂ ਲੈਂਦਾ। ਇਹ ਗੁਰਮੁਖ ਨੂੰ ਸੋਝੀ ਹੁੰਦੀ ਹੈ ਕਿ ਜੋ ਮੈਨੂੰ ਮਿਲਿਆ ਉਹਦੀ ਕਰਮ ਬਖਸ਼ਿਸ਼ ਹੈ। ਮਨਮੁਖ ਬੰਦਾ ਤਾਂ ਕਹਿੰਦਾ ਮੈਂ ਸਟਰਗਲ ਬੜਾ ਕੀਤਾ, ਮੈਂ ਮਿਹਨਤ ਬੜੀ ਕੀਤੀ। ਮਨਮੁਖ ਲੋਕ ਚਲਾਕੀਆਂ ਚਤੁਰਾਈਆਂ ਤੇ ਰਹਿੰਦੇ, ਪਰ ਸਾਧ ਸਿੰਘ ਗੁਰਮੁਖ ਜਿਹੜਾ ਹੈ ਉਹ ਗੁਰੂ ਦੇ ਰਾਹੀਂ ਕਰਮ ਦਾਤ ਨੂੰ ਸੱਚ ਸਮਝਦਾ ਔਰ ਸੱਚੇ ਸ਼ਬਦ ਨਾਲ ਜੁੜਦਾ ਹੈ।
ਗੁਰਮੁਖ ਕਾਲੀ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ।
ਜਿਹੜਾ ਗੁਰਮੁਖ ਹੈ ਸਾਧ ਸੰਗਤ ਤੋਂ ਗੁਰੂ ਦੇ ਰਾਹੀਂ ਦੱਸੇ ਰਾਹ ਉੱਤੇ ਘਾਲਣਾ ਕਰਦਾ, ਜੋ ਗੁਰੂ ਨੇ ਦੱਸਿਆ ਉਸ ਰਾਹ ਤੇ ਤੁਰਦਾ, ਉਹ ਮਿਹਨਤ ਦੇ ਰਾਹ ਉੱਤੇ ਤੁਰਦਾ, ਕਿਸੇ ਨਾਲ ਧੋਖਾ ਬੇਈਮਾਨੀ ਚੋਰੀ ਚਕਾਰੀ ਨਹੀਂ ਕਰਦਾ। ਕਿਉਂ? ਉਹਨੂੰ ਗੁਰੂ ਨੇ ਰਾਹ ਦੱਸ ਦਿੱਤਾ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੇ, ਜੇ ਤੂੰ ਧੋਖਾ ਕਰਕੇ ਲੈ ਵੀ ਆਏਗਾ ਸੁੱਤ ਧਾਰਾ ਮੈਂ ਆਣ ਲੁਟਾਵੇ, ਪਰ ਯਾਦ ਰੱਖੀ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀਜੇ ਲੇਖਾ ਤੈਨੂੰ ਦੇਣਾ ਪੈਣਾ। ਇਸ ਲਈ ਗੁਰਮੁਖ ਜਿਹੜਾ ਉਹ ਗੁਰੂ ਦੇ ਰਾਹੀਂ ਹੀ ਘਾਲਣਾ ਕਰਦਾ ਹੈ, ਖੱਟਦਾ ਹੈ ਔਰ ਨਾਮ ਨੂੰ ਜਪਦਾ ਹੈ।
ਸਦਾ ਆਲੇਪਤ ਸਾਚਾ ਰੰਗ ਰਾਤਾ ਗੁਰ ਕਾ ਸਹਿਜ ਸੁਭਾਈ।
ਗੁਰੂ ਦੀ ਨਜ਼ਰ ਹੁੰਦੀ, ਸ਼ਬਦ ਦੀ ਆਲੇ ਦੁਆਲੇ ਉਹਦੇ ਕਾਰ ਹੋਣ ਲੱਗ ਪੈਂਦੀ ਹੈ। ਸਾਧ ਸੰਗਤ ਜੇ ਕੋਈ ਆਫਤ ਉਹਦੇ ਆਲੇ ਦੁਆਲੇ ਆਉਂਦੀ ਵੀ ਹੈ ਤਾਂ ਸ਼ਬਦ ਕਾਰ ਬਣ ਕੇ ਉਹਨੂੰ ਬਚਾ ਕਰਦਾ ਹੈ। ਸ਼ਬਦ ਕਰਕੇ ਹੀ ਉਹ ਅਲਿਪਤ ਰਹਿੰਦਾ ਸੰਸਾਰ ਤੋਂ ਔਰ ਸਹਿਜ ਸੁਭਾਅ ਵਿੱਚ ਅੰਦਰੋਂ ਟਿਕਿਆ ਰਹਿੰਦਾ, ਬਾਹਰੋਂ ਜੋ ਮਰਜ਼ੀ ਹੋ ਜਾਏ ਉਹਦੇ ਉੱਤੇ ਅਸਰ ਨਹੀਂ ਹੁੰਦਾ। ਜਿਵੇਂ ਤੁਸੀਂ ਜਹਾਜ਼ ਵਿੱਚ ਬਹਿ ਕੇ ਜਦੋਂ ਧਰਤੀ ਦੇ ਸਤਲ ਤੋਂ ਕੁਝ ਸੈਂਕੜੇ ਫੀਟ ਉੱਚੇ ਚਲੇ ਜਾਂਦੇ ਹੋ, ਫਿਰ ਜੋ ਧਰਤੀ ਤੇ ਹੋ ਰਿਹਾ ਉਹ ਸਾਧ ਸੰਗਤ ਜਹਾਜ਼ ਉੱਤੇ ਨਹੀਂ ਵਰਦਾ, ਥੱਲੇ ਮੀਂਹ ਪੈਂਦਾ, ਉੱਪਰ ਜਹਾਜ਼ ਸੁੱਕਾ ਹੁੰਦਾ। ਇੱਦਾਂ ਜਪਣ ਵਾਲੇ ਅਲਿਪਤ ਹੋ ਜਾਂਦੇ, ਉਹ ਸੁਰਤੀ ਕਰਕੇ ਉੱਚੇ ਹੋ ਜਾਂਦੇ ਔਰ ਪਾਤਸ਼ਾਹ ਕਹਿੰਦੇ ਸਹਿ ਸੁਭਾਏ ਵੀ ਟਿਕ ਜਾਂਦੇ ਹਨ।
ਮਨਮੁਖ ਸਦ ਹੀ ਕੂੜੋ ਬੋਲਾ ਬੇਖ ਬੀਜਾ ਬੇਖ ਖਾਈ।
ਦੂਜੇ ਪਾਸੇ ਮਨਮੁਖ ਬੰਦਾ ਉਹ ਕੂੜ ਬੋਲਦਾ, ਕੂੜ ਹੀ ਬੀਜਦਾ, ਅੰਤ ਨੂੰ ਕੂੜ ਹੀ ਜ਼ਹਿਰ ਖਾਣਾ ਪੈਂਦਾ ਹੈ।
ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਈ।
ਕਹਿੰਦੇ ਭਾਈ ਉਹ ਜਮਾਂ ਦੇ ਵਸ ਭਾਵ ਮੌਤ ਵਿੱਚ ਬੰਨਿਆ ਰਹਿੰਦਾ ਹੈ, ਉਹਨੂੰ ਡਰ ਰਹਿੰਦਾ ਹੈ ਸਦਾ, ਉਹ ਤ੍ਰਿਸ਼ਨਾ ਵਿੱਚ ਸੜਿਆ ਰਹਿੰਦਾ। ਦਾਦੇ ਦਰਥ ਸੜ ਜਾਣ, ਅੱਗੇ ਕਿਹਾ ਬਿਨ ਗੁਰ ਕਵਨ ਛਡਾਏ, ਗੁਰੂ ਤੋਂ ਬਗੈਰ ਦੱਸੋ ਮਨਮੁਖ ਨੂੰ ਕੌਣ ਛਡਾ ਸਕਦਾ ਹੈ।
ਸੱਚਾ ਤੀਰਥ ਜਿਤ ਸਤ ਸਰ ਨਾਵਣਾ ਗੁਰਮੁਖ ਆਪ ਬੁਝਾਏ।
ਗੁਰਸਿੱਖ ਨੂੰ ਗੁਰੂ ਰਾਹੀਂ ਸੋਝੀ ਆਉਂਦੀ ਹੈ ਕਿ ਸੱਚਾ ਨਾਮ ਹੀ ਤੀਰਥ ਹੈ, ਉਸ ਤੀਰਥ ਵਿੱਚੋਂ ਰੋਜ਼ ਇਸ਼ਨਾਨ ਕਰਦਾ, ਭਰੀਏ ਮਤ ਪਾਪਾਂ ਕੇ ਸੰਗੋ ਧੋਪੈ ਨਾਵੇ ਕੇ ਰੰਗ। ਉਹ ਰੋਜ਼ ਨਾਮ ਦੇ ਰੰਗ ਤੀਰਥ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਉਂਦਾ ਹੈ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਈ ਤਿਤ ਨਾਤਾ ਮਲ ਜਾਈ।
ਇਹਨੇ ਗੁਰੂ ਨੇ ਸੋਝੀ ਦਿੱਤੀ, ਉਹਨੂੰ 68 ਤੀਰਥ ਸ਼ਬਦ ਵਿੱਚ ਹੀ ਦਿਖਾ ਦਿੱਤੇ, ਉਹਨੂੰ ਫਿਰ ਕਿਸੇ ਵਾਰੀ ਤੀਰਥ ਦੀ ਲੋੜ ਨਹੀਂ ਰਹਿੰਦੀ। 68 ਤੀਰਥ ਉਹਨੂੰ ਗੁਰੂ ਸ਼ਬਦ ਵਿੱਚ ਹੀ ਵਿਖਾ ਦਿੰਦਾ, ਉਹਦੇ ਵਿੱਚ ਨਾਤਿਆਂ ਹੀ ਉਹਦੀ ਮਲ ਭਾਵ ਅਪਰਾਧ ਉੱਤਰ ਜਾਂਦੇ ਹਨ।
ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਈ।
ਕਿਉਂਕਿ ਭਾਈ ਨਾਮ ਨਿਰਮਲ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਉਸ ਨਾਮ ਨਾਲ ਜੁੜਨ ਕਰਕੇ ਜਪਣ ਵਾਲੇ ਵੀ ਫਿਰ ਨਿਰਮਲ ਹੋ ਜਾਂਦੇ, ਮੈਲ ਤੋਂ ਰਹਿਤ ਹੋ ਜਾਂਦੇ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਉਦਾਹਰਨ ਦਿੱਤੀ, ਜੈਸੇ ਮੈਲ ਨਾ ਲੱਗ ਗਏ ਜਲਾ। ਜਿਵੇਂ ਭਾਈ ਪਾਣੀ ਮੈਲਾ ਨਹੀਂ ਹੁੰਦਾ, ਉਹ ਮੈਲ ਤੋਂ ਹੁੰਦਾ, ਇਦਾਂ ਸ਼ਬਦ ਨਿਰਮਲ ਹੈ, ਜਪਣ ਵਾਲੇ ਵੀ ਇੱਕ ਦਿਨ ਨਿਰਮਲ ਹੋ ਜਾਂਦੇ ਹਨ।
ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ,
ਪਰ ਪੂਰੇ ਗੁਰੂ ਤੋਂ ਬਗੈਰ ਨਹੀਂ ਕੋਈ ਦੇ ਸਕਦਾ। ਸੱਚਾ ਸ਼ਬਦ ਸੱਚੀ ਸਿਫਤ ਜਿਹੜੀ ਹੈ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ।
ਤਨ ਮਨ ਸਭ ਕਿਛੁ ਹਰ ਦਿਸ ਘੇਰਾ ਦੁਰਮਤ ਕਹਿਣ ਨਾ ਜਾਏ।
ਕਹਿੰਦੇ ਤਨ ਮਨ ਸਭ ਕਿਛੁ ਹਰ ਦਿਸ ਘੇਰਾ, ਇਹ ਗੁਰਮੁਖ ਨੂੰ ਸੋਝੀ ਆਉਂਦੀ ਹੈ ਵੀ ਵਾਹਿਗੁਰੂ ਤਨ ਵੀ ਤੇਰਾ। ਗੁਰਮੁਖ ਦੀ ਅਰਦਾਸ ਹੈ ਰੋਜ਼ ਕਿ ਜੀਉ ਪਿੰਡ ਸਭ ਤੇਰਾ, ਤੁਧ ਅੱਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਪਰ ਜਿਹੜਾ ਮਨਮੁਖ ਹੈ ਉਹਦੇ ਬਾਰੇ ਮਹਾਰਾਜ ਬਚਨ ਕਹਿੰਦੇ, ਭਾਈ ਮਨਮੁਖ ਨੂੰ ਤਾਂ ਸੋਝੀ ਨਹੀਂ ਹੈ, ਮਨਮੁਖ ਤਾਂ ਸਭ ਕੁਝ ਆਪਣਾ ਸਮਝਦਾ, ਇਸੇ ਲਈ ਅੰਤ ਉਹਦੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ।
ਹੁਕਮ ਹੋਵਾ ਤਾਂ ਨਿਰਮਲ ਹੋਵਾ ਹਉ ਮੈਂ ਵਿੱਚੋਂ ਜਾਈ।
ਪਰ ਕਹਿੰਦੇ ਭਾਈ ਜਿਹੜੀ ਅੰਦਰ ਦੀ ਦੁਰਮਤ ਹੈ ਉਹ ਜੇ ਹੁਕਮ ਹੋ ਜਾਏ, ਉਹਦਾ ਕਿਰਪਾ ਬਖਸ਼ਿਸ਼ ਹੋ ਜਾਏ, ਫਿਰ ਉਹ ਅੰਦਰੋਂ ਨਿਰਮਲ ਹੋ ਜਾਂਦਾ, ਉਹਦੇ ਵਿੱਚੋਂ ਹਉਮ ਉੱਤਰ ਜਾਂਦੀ ਹੈ, ਉਹ ਦੁਰਮਤ ਛੱਡ ਕੇ ਗੁਰੂ ਦੀ ਮਤ ਰਾਹੀਂ ਤੁਰ ਪੈਂਦੇ ਹਨ।
ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਈ।
ਪਰ ਕਹੇ ਭਾਈ ਇਸ ਮਾਰਗ ਉੱਤੇ ਸਹਿਜ ਚਾਹੀਦਾ। ਜੇ ਕੋਈ ਇਹ ਕਹੇ ਨਾ ਵੀ ਹੁਣੇ ਕਰਾਮਾਤ ਹੋ ਜਾਏ ਤਾਂ ਸਾਧ ਤੇ ਇਸ ਤਰ੍ਹਾਂ ਗੁਰੂ ਦੇ ਦਰ ਤੇ ਨਹੀਂ ਹੈ। ਕਰਾਮਾਤ ਇੱਥੇ ਬਹੁਤ ਵੱਡੀ ਹੈ, ਪਰ ਸਿੱਖ ਨੂੰ ਇੱਕ ਬਖਸ਼ਿਸ਼ ਕੀਤੀ, ਉਹ ਸਹਿਜ ਦੇ ਮਾਰਗ ਤੇ ਤੁਰਦਾ। ਇਹ ਨਹੀਂ ਕਿ ਤੁਸੀਂ ਅੱਜ ਅੰਮ੍ਰਿਤ ਪਾਨ ਕੀਤਾ, ਖੰਡੇ ਵਾਟੇ ਦੀ ਪੌਲ ਛਕੀ ਹੈ, ਅੱਜ ਹੀ ਕੋਈ ਕਵੇ ਜੀ ਮੇਰੇ ਤਾਂ ਸਾਰੇ ਵਿਕਾਰ ਛੁੱਟ ਗਏ, ਸਭ ਮਨ ਨਿਰਮਲ ਹੋ ਗਿਆ, ਮੈਂ ਸਾਰਾ ਕੁਛ ਛੱਡ। ਬਾਹਰੀ ਤੌਰ ਤੇ ਬਹੁਤ ਕੁਝ ਉਦਣ ਛੁੱਟਦੇ, ਪਰ ਅੰਤਰੀਵ ਮਨ ਕਰਕੇ ਅੰਦਰੋਂ ਉਹ ਸਹਿਜੇ ਸਹਿਜੇ ਗੁਰੂ ਦਾ ਸ਼ਬਦ ਜਪ ਕੇ ਹੁਕਮ ਕਮਾ ਕੇ ਸਹਿਜ ਆਉਂਦਾ, ਅੰਦਰ ਦੇ ਔਗਣ ਫਿਰ ਸਹਿਜ ਨਾਲ ਦੂਰ ਹੁੰਦੇ ਹਨ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਈ।
ਕਹਿੰਦੇ ਫਿਰ ਉਹ ਗੁਰਮੁਖ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ, ਮਾਤੇ ਦਰਥ ਮਸਤ ਹੋ ਜਾਂਦੇ ਨੇ, ਸਹਿਜ ਵਿੱਚ ਸਮਾ ਜਾਂਦੇ ਹਨ। ਉਹਨਾਂ ਨੂੰ ਗੁਰੂ ਬਖਸ਼ਿਸ਼ ਕਿਰਪਾ ਕਰਕੇ ਸੋਝੀ ਦੇ ਦਿੰਦਾ ਕਿ ਭਾਈ ਆ ਯਾਦ ਰੱਖਿਓ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨਾ ਚੁੱਕੇ, ਗੁਰ ਇਹ ਭੇਤ ਵਤਾਵੇ। ਇਹ ਭੇਤ ਦੀ ਗੱਲ ਨੇ, ਸੀਕਰੇਟ ਗੱਲ ਜਿਹੜੀ ਹੈ ਉਹ ਗੁਰੂ ਦੱਸਦਾ ਕਿ ਨਾਮ ਤੋਂ ਬਗੈਰ ਤੈਨੂੰ ਦੁੱਖ ਹੀ ਦੁੱਖ ਹੈ। ਅੱਛਾ, ਮਨ ਚ ਭੁਲੇਖਾ ਰਹਿੰਦਾ, ਆਹ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਜਾਂਦੇ ਹਾਂ, ਉੱਥੇ ਸੁੱਖ ਹੋਣੇ, ਆਹ ਦੇਸ਼ ਬਦਲ ਕੇ ਆਪਾਂ ਕਿਸੇ ਹੋਰ ਦੇਸ਼ ਦੀ PR ਲੈ ਲੈਣੀ ਹੈ। ਬਹੁਤ ਲੋਕ ਨੇ ਜਿਨ੍ਹਾਂ ਨੇ ਸਾਧ ਸੰਗਤ ਇੱਥੋਂ ਜ਼ਮੀਨਾਂ ਵੇਚ ਕੇ ਪਲੈਨ ਕਰ ਲਏ ਉੱਧਰ ਚਲੇ ਜਾਣਾ। ਇਹ ਯਾਦ ਰੱਖਿਓ, ਕਿਸੇ ਧਰਤੀ ਤੇ ਕੋਈ ਸੁੱਖ ਨਹੀਂ ਹੈ। ਠੀਕ ਹੈ, ਉੱਥੇ ਸਹੂਲਤਾਂ ਫੈਸਿਲਿਟੀਆਂ ਵੱਧ ਘੱਟ ਹੋ ਜਾਂਦੀਆਂ, ਪਰ ਸੁੱਖ ਜਿਹੜਾ ਉਹ ਤੁਹਾਡੇ ਅੰਤਰੀਵ ਅੰਦਰ ਦੇ ਮਨ ਨਾਲ ਸੰਬੰਧ ਰੱਖਦਾ। ਸ਼ਬਦ ਤੋਂ ਬਗੈਰ ਕਿਤੇ ਵੀ ਸੁੱਖ ਨਹੀਂ। ਇਹਨੂੰ ਮਹਾਰਾਜ ਨੇ ਕਿਹਾ, ਸੁੱਖ ਨਾ ਹੀ ਬਹੁਤੇ ਧਨ ਖੱਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਵ ਸੁੱਖਾਂ ਹਰ ਹਰ ਗੁਣ ਗਾਏ, ਗੁਰੇ ਭੇਦ ਵਤਾਵੇ। ਇਹ ਸੀਕਰੇਟ ਗੱਲ, ਭੇਦ ਦੀ ਗੱਲ ਗੁਰੂ ਨੇ ਦੱਸੀ ਹੈ, ਨਾਮ ਤੋਂ ਬਗੈਰ ਤੂੰ ਦੁੱਖ ਪਾਉਂਦਾ। ਜਿੰਨੇ ਵੀ ਦੁੱਖ ਨੇ ਉਹ ਸਾਧ ਰੱਬ ਨੇ ਨਹੀਂ ਦਿੱਤੇ ਹੋਏ, ਇਹ ਆਪਾਂ ਨਾਮ ਤੋਂ ਟੁੱਟ ਕੇ ਦੁਖੀ ਹੋ ਰਹੇ। ਉਹਨੇ ਤਾਂ ਸਵਰਗ ਬਣਾਇਆ ਸਭ ਕੁਝ, ਨਾਮ ਭੁੱਲ ਗਿਆ ਆਪਾਂ ਸੰਸਾਰ ਦੇ ਪਦਾਰਥਾਂ ਵਿੱਚ ਦੁਖੀ ਹੋ ਗਏ, ਕਿਉਂਕਿ ਪਦਾਰਥ ਦਾ ਇੱਕ ਨਿਯਮ ਹੈ, ਇਹਨੂੰ ਖਗੋਲ ਭੂਗੋਲ ਵਿਗਿਆਨ ਨੇ ਮੰਨ ਲਿਆ। ਪਦਾਰਥ ਆਪਣੀ ਜਗ੍ਹਾ ਤੇ ਸਥਿਰ ਨਹੀਂ ਰਹਿ ਸਕਦਾ, ਉਹ ਤੋੜ ਤੋੜ ਕੇ ਅਣੂ ਤੱਕ ਪਹੁੰਚਣ ਤੋਂ ਬਾਅਦ ਉਹਨਾਂ ਦੀ ਖੋਜ ਹੋਈ। ਇਹਨੂੰ ਇੱਕ ਜਗ੍ਹਾ ਤੇ ਟਿਕਾਇਆ ਨਹੀਂ ਜਾ ਸਕਦਾ। ਦੁਨੀਆਂ ਦੀ ਹਰ ਚੀਜ਼ ਤੁਰ ਰਹੀ ਹੈ, ਪਦਾਰਥ ਤੁਰ ਰਿਹਾ, ਬੰਦਾ ਪਦਾਰਥ ਦੀ ਪਕੜ ਵਿੱਚ ਲੱਗਦਾ, ਜਿੱਦਣ ਉਹ ਚੀਜ਼ ਕੋਲੋਂ ਖਿਸਕ ਜਾਂਦੀ ਇਹ ਦੁਖੀ ਹੁੰਦਾ। ਅੱਧੇ ਖਿਸਕ ਜਾਂਦੇ ਨੇ, ਮਾਇਆ ਅੱਗੇ ਤੁਰ ਜਾਂਦੀ ਹੈ, ਇੱਥੋਂ ਤੱਕ ਸਰੀਰ ਦੀ ਆ ਉਮਰ ਅੱਗੇ ਤੁਰ ਰਹੀ ਹੈ। ਇਸ ਤਰ੍ਹਾਂ ਸਾਧ ਸੰਗਤ ਪਦਾਰਥ ਸਥਿਰ ਨਹੀਂ, ਇਹ ਫਿਰ ਦੁਖੀ ਹੁੰਦਾ। ਪਾਤਸ਼ਾਹ ਨੇ ਕਿਹਾ, ਭਾਈ ਇਹ ਰੱਬ ਨੇ ਨੀ ਤੈਨੂੰ ਦੁਖੀ ਕੀਤਾ। ਮਹਾਰਾਜ, ਫਿਰ ਦੁੱਖ ਕਿਸ ਨੇ ਦਿੱਤੇ? ਕਹਿੰਦੇ ਤੈਨੂੰ ਨਾਮ ਭੁੱਲ ਗਿਆ, ਜਿਹਨੇ ਸਦਾ ਸਥਿਰ ਰਹਿਣਾ ਸੀ ਉਹ ਤੈਨੂੰ ਭੁੱਲ ਗਿਆ। ਇੱਕ ਵਾਰ ਆਪਣੇ ਮਨ ਨੂੰ ਪੜਾਓ, ਤੁਹਾਨੂੰ ਯਾਦ ਰਹੇਗਾ, ਨਾਮ ਬਿਨਾ ਦੁੱਖ ਪਾਵੇ ਹਰ ਕੇ, ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ
दुख पावे हर के नाम बिना दुख पावे नाम बिना दुख
पावे हर के नाम बिना दुख पावे
वाहेगुरु नाम बिना दुख
पावे हर के नाम बिना दुख पावे
भगत बिना सहसान चोके भगत बिना सहसान चोके भगत बिना सहसान है
चूका
भगत बिना
सहसान है चूका
गुर एह भेद बतावे हर के नाम बिना दुख पावे गुर एह भेद बतावे हर के नाम बिना दुख पावे गुर एह भेद
बतावे
हर के नाम बिना
दुख पावे
गुर एह भेद
बतावे हर के
नाम बिना दुख
पावे
अखो सतनाम श्री
वाहे
ए भेद दी गल सीक्रेट गल गुरु ने दसी है भाई तो जो मर्जी इकट्ठा कर ला नाम तो बगैर दुख हन अज महाराज यही बख्शिश कर रहे हन
हर का नाम सत कर जाना गुर का भाई प्यारे
गुरु दे प्यारे हन गुरमुख हन भाई ओ रब दे नाम नु सत करके जानते हैं उन्हां दे अंदर गुरु दा भाए भाव प्रेम पैदा हो जांदा है इस तरह ओ शब्द नाल जुड़ के सुखी हुंदे हन
सच्ची वड़ियाई गुर ते पाई सच्चा नाई प्यारी
कहिंदे ए सच्ची वड़ियाई अकाल पुरख वाहिगुरु दी ओ गुरु तो प्राप्त हुंदी है फिर सच्चे नाई प्यारे ओ भी फिर उस रब दे प्यारे हो जांदे क्यों जो हर का प्यारा सो सबना का प्यारा जिहड़ा रब नूं प्यारा लगदा है फिर सारे संसार विच ओदी सोभा हुंदी है
एको सच्चा सब मैं वरता विरला को विचारी
वर्गे भाई एक भेद दी गल है वे एको सच्चा सब मैं वरता विरला को विचारे कोई विरला है संसार विच जिहड़ा गुरु दी कृपा नाल इत्थे आके विचार च टिक जांदा है वे सारिआं विच कोई वरत रहा नहीं तां आपो अपने रौले पए होए ने सत्संग ये गुरु नानक साहब महाराज का घर है जिथे सब दी सुरत एक जगह ते टका के गया भाई सारिआं विच इक्को वरत रहा सगल बनस्पत मैं वै संतर सगल दूध मैं किया ऊंच नीच मैं जोत समाणी घट घट माधो जिया पर गुरु दी कृपा नाल किसे विरले नू विचार आउंदी है
आपी मेल लए ता बख्शी सच्ची भगत सवारी
आप ही कृपा करे मेल लवे बख्श दवे सच्ची भगत दे राही कृपा करके आप ही सवार दिंदे हन
सबो सच 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 वरता गुरमुख कोई जाना
कहने फिर गुरमुख नू गुरु राही सोझी आउंदी है सबो सच 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 वरता तीन वार कह ओनू मन करके बचन करके कर्मा करके जल ते थल ते मैयल आकाश विच तिन्ना थम उत्ते सच 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 वरत है ए गुरु दे राही ओनू सोझी जानकारी मिलदी है
जमण मरना हुक्मो वरता गुरमुख आप पछाण
कहिंदे फिर ओनू जमण मरना ओदा हुक्म लगन लग पैंदा है ए गुरु दे राही आपे दी पहचान हुंदी है
नाम ध्याए ता सतगुर पाई जो इच्छा सो फल पाई
कहिंदे गुरु दी कृपा नजर हुंदी फिर सब तो वड्डी दात गुरमुख नू प्राप्त हुंदी ओ नाम त्याग के सतगुरु दे प्यार विच ओदा भाए प्यारा बन जांदा है गुरु नाल ओ पाए प्रेम रखदा है फिर ओ जो इच्छे सो फल पाए गुरु ओनू बदले च की दिंदा है जो ओदी इच्छा होवे ओनू गुरु ओ फल देण लग पैंदा क्यों भाई ओ गुरु दा प्यारा हो गया बाहरी तौर ते तुहाडे दरवाजे ते कोठी कोई मंगता आवे दसो भाई ओ तुहाडे कोलों 100 मंगे तुसी 10 दिंदे हो जिन्नी ओ मंग करदा है बंदा घट दिंदा है और उस तो अगली गल कदे किसी मंगते नू ड्राइंग रूम च बिठा के तुसी चाह नहीं पलाउंदे ओनू दरवाजे तो मोड़ देईदा क्यों मंगता है भाई
ਘਰ ਵਿੱਚ ਕਿਹਨੂੰ ਬਿਠਾਈ ਦੇ ਜਿਹਦੇ ਨਾਲ ਪਿਆਰ ਹੋਵੇ, ਜਿਹਦੇ ਉੱਤੇ ਵਿਸ਼ਵਾਸ ਹੋਵੇ, ਵਿਸ਼ਵਾਸ ਪਾਤਰ ਹੋਵੇ, ਇਹ ਘਰ ਵਿੱਚ ਆਉਣ ਦੇ ਯੋਗ ਹੈ, ਉਹਨੂੰ ਘਰ ਵਿੱਚ ਬਿਠਾਈ ਦੇ, ਉਹਦੇ ਨਾਲ ਪਿਆਰ ਹੈ। ਇਸ ਤਰ੍ਹਾਂ ਜਿਸ ਸਿੱਖ ਦਾ ਗੁਰੂ ਨਾਲ ਸ਼ਬਦ ਕਰਕੇ ਅੰਦਰੋਂ ਪਿਆਰ ਜੁੜ ਜਾਂਦਾ ਹੈ, ਗੁਰੂ ਉਹਨੂੰ ਦਰ ਦਾ ਮੰਗਤਾ ਨਹੀਂ ਰਹਿਣ ਦਿੰਦਾ, ਗੁਰੂ ਉਹਨੂੰ ਇੱਕ ਇੱਕ ਚੀਜ਼ ਦਾ ਮੰਗਤਾ ਨਹੀਂ ਰਹਿਣ ਦਿੰਦਾ, ਗੁਰੂ ਉਹਨੂੰ ਜੋ ਇੱਛਾ ਸੋ ਫਲ ਪਾਏ ਉਹਨੂੰ ਆਪਣੇ ਘਰ ਵਿੱਚ ਥਾਂ ਦੇ ਕੇ ਜੋ ਉਹਦੀ ਇੱਛਾ ਉਹ ਉਹਨੂੰ ਦੇ ਦਿੰਦਾ। ਇਹਨੂੰ ਪਾਤਸ਼ਾਹ ਕਹਿੰਦੇ ਨੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਪਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਤਿਆਵੇ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਮੀ, ਤਿਸ ਕੋ ਹੋਤ ਪ੍ਰਾਪਤ। ਸਵਾਮੀ ਜੋ ਇੱਛਾ ਸੋ ਫਲ ਪਾਏ ਉਹ ਉਹਨੂੰ ਫਲ ਪ੍ਰਾਪਤ ਹੁੰਦਾ। ਸਾਧ ਸੰਗਤ ਇਹ ਦਰ ਉਹ ਹੈ ਜਿੱਥੋਂ ਜੋ ਮੰਗ ਲਓ ਉਹ ਮਿਲਦਾ। ਦਿੱਲੀ ਜਿਹੜਾ ਕਰਨਾਲ ਬਾਈ ਪਾਸ ਹੈ ਨਾ, ਉੱਥੇ ਇੱਕ ਛੋਟਾ ਜਿਹਾ ਬੱਚਾ ਭੀਖ ਮੰਗਦਾ ਸੀ, ਉਹਨੂੰ ਕੋਈ ਛੱਡ ਗਿਆ, ਉਹਨੂੰ ਨਹੀਂ ਪਤਾ ਉਹਦਾ ਮਾਂ ਪਿਓ ਕੌਣ ਹੈ, ਉਹਨੂੰ ਨਹੀਂ ਪਤਾ ਉਹਦਾ ਘਰ ਪਤਾ ਕੌਣ ਹੈ, ਖਬਰੇ ਕਿਤੇ ਉਹ ਚੁੱਕਿਆ ਹੋਇਆ ਸੀ, ਕਿਸੇ ਦਾ ਚੋਰੀ ਕੀਤਾ ਹੋਇਆ ਸੀ। ਉਹ ਮੰਗਦਿਆਂ ਨੇ ਉੱਥੇ ਭੀਖ ਮੰਗਣ ਲਾ ਦਿੱਤਾ। 5-7 ਸਾਲ ਉਹ ਬੱਚਾ ਭੀਖ ਮੰਗਦਾ ਰਿਹਾ, ਥੋੜ੍ਹੀ ਸੋਝੀ ਹੋਈ ਵੱਡਾ ਹੋ ਗਿਆ 10-12 ਸਾਲ ਦਾ। ਉਹਨੂੰ ਫਿਰ ਕਿਸੇ ਮੰਗਤੇ ਨੇ ਕਿਹਾ ਵੀ ਇੱਥੇ ਮੰਗ ਕੇ ਆਪਾਂ ਨੂੰ ਰਾਤ ਨੂੰ ਰੋਟੀ ਦਾ ਪ੍ਰਬੰਧ ਕਰਨਾ ਪੈਂਦਾ, ਮੈਨੂੰ ਪਤਾ ਲੱਗਿਆ ਵੀ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਚਲੀਏ, ਉੱਥੇ ਨਾ ਹਰਿਮੰਦਰ ਸਾਹਿਬ ਰੋਟੀ ਫ੍ਰੀ ਮਿਲਦੀ ਹੈ, ਆਪਾਂ ਨਾਲੇ ਉੱਥੇ ਮੰਗਿਆ ਕਰਾਂਗੇ, ਨਾਲੇ ਰੋਟੀ ਮੁਫ਼ਤ ਵਿੱਚ ਮਿਲੇਗੀ। ਉਹ ਟਰੱਕ ਚੜ੍ਹ ਕੇ ਕਿਸੇ ਨਾਲ ਦੂਜੇ ਮੰਗਤੇ ਦੇ ਨਾਲ ਉਹ ਛੋਟੀ ਉਮਰ ਦਾ ਬੱਚਾ ਅੰਮ੍ਰਿਤਸਰ ਸਾਹਿਬ ਆ ਗਿਆ। ਇੱਥੇ ਉਹਨੇ ਮੰਗਣਾ ਸ਼ੁਰੂ ਕੀਤਾ ਔਰ ਸਾਧ ਸੰਗਤ ਰੋਜ਼ ਫਿਰ ਗੁਰੂ ਕੇ ਲੰਗਰ ਵਿੱਚ ਮੁਫ਼ਤ ਪ੍ਰਸ਼ਾਦਾ ਮਿਲਣ ਲੱਗ ਪਿਆ। ਜਦੋਂ ਪ੍ਰਸ਼ਾਦਾ ਛਕਣ ਆਉਂਦਾ ਤਾਂ ਉਹ 11-12 ਸਾਲ ਦੇ ਬੱਚੇ ਨੂੰ ਸਾਧ ਸੰਗਤ ਇੱਕ ਬਜ਼ੁਰਗ ਰੋਜ਼ ਜਦੋਂ ਪੰਗਤਾਂ ਲੱਗਦੀਆਂ 17 ਵਾਹਿਗੁਰੂ ਦਾ ਜਾਪ ਕਰਾਉਂਦੇ ਸੀ, ਤਾਂ ਉਹ ਬੱਚੇ ਦੇ ਮਨ ਚ ਆਇਆ ਮੈਂ ਵੀ 17 ਵਾਹਿਗੁਰੂ ਜਪਣਾ। ਉਹ ਨਾਲ ਖਲੋ ਕੇ ਬਜ਼ੁਰਗ ਦੇ ਜਪਣ ਲੱਗ ਪਿਆ, ਭੀਖ ਮੰਗਣ ਵਾਲਾ ਨਾਮ ਜਪਾਉਣ ਲੱਗ ਪਿਆ। ਬਜ਼ੁਰਗ ਨੇ ਪਿਆਰ ਦੇ ਕੇ ਕਿਹਾ ਬੇਟਾ ਤੇਰੀ ਆਵਾਜ਼ ਬਹੁਤ ਸੋਹਣੀ, ਕਾਕਾ ਤੂੰ ਰੋਜ਼ ਜਪਾਇਆ ਕਰ। ਸਾਧ ਸੰਗਤ ਹੁਣ ਉਹ ਰੋਜ਼ ਆਉਂਦਾ, ਉਹਨੂੰ ਭੀਖ ਮੰਗਣ ਨਾਲੋਂ ਰੋਟੀ ਖਾਣ ਨਾਲੋਂ ਵੱਧ ਚਾਓ ਪਤਾ ਕਾਹਦਾ ਹੁੰਦਾ, ਮੈਂ ਨਾਮ ਜਪਾਉਂਦਾ, ਆ ਕੇ ਨਾਮ ਜਪਾਉਂਦਾ। ਉਹਨੂੰ ਕਈ ਮਹੀਨੇ ਕਈ ਸਾਲ ਇੱਦਾਂ ਲੰਘ ਗਏ। ਫਿਰ ਕਿਸੇ ਸਿੱਖ ਸਰਦਾਰ ਨੇ ਪੁੱਛਿਆ ਤੂੰ ਕਾਕਾ ਕਰਦਾ ਕੀ ਹੈ, ਕਹਿੰਦਾ ਜੀ ਮੈਂ ਭੀਖ ਮੰਗਦਾ। ਕਹਿੰਦੇ ਮਾਂ ਪਿਓ ਕਹਿੰਦਾ ਮੈਨੂੰ ਪਤਾ ਨਹੀਂ ਕੌਣ। ਉਹ ਸਰਦਾਰ ਜੀ ਲੈ ਗਏ, ਕਹਿੰਦੇ ਭੀਖ ਮੰਗਣੀ ਛੱਡ ਆ ਜਾ, ਦੁਕਾਨ ਤੇ ਮੇਰੇ ਲੱਗ ਜਾ। ਉਹਨੇ ਦੁਕਾਨ ਤੇ ਰੱਖਿਆ, ਬੱਚਾ ਚੰਗਾ ਸੀ ਇਮਾਨਦਾਰ, ਰੋਜ਼ ਦਰਬਾਰ ਸਾਹਿਬ ਆ ਕੇ ਉਹਨੇ ਲੰਗਰ ਵਿੱਚ ਨਾਮ ਜਪਾਉਣਾ, ਫਿਰ ਉਹਨੇ ਘਰ ਰੱਖ ਲਿਆ। ਸਾਧ ਸੰਗਤ 8-10 ਸਾਲ ਲੰਘ ਗਏ, ਹੁਣ 18-19 ਸਾਲ ਦਾ ਹੋ ਗਿਆ, ਹੁਣ ਸੋਝੀ ਹੋ ਗਈ। ਇੱਕ ਦਿਨ ਮਨ ਭਰਿਆ ਨਾਮ ਜਪਾਉਂਦਿਆਂ, ਮੈਂ ਲੋਕਾਂ ਦੇ ਘਰ ਨੌਕਰ ਹੀ ਰਵਾਂਗਾ, ਹੇ ਗੁਰੂ ਰਾਮਦਾਸ ਸਾਹਿਬ, ਨਾ ਮੇਰਾ ਕੋਈ ਮਾਂ ਪਿਓ, ਨਾ ਕੋਈ ਘਰ, ਨਾ ਕੋਈ ਟਿਕਾਣਾ, ਜਿਹਦਾ ਕੋਈ ਨਾ ਹੋਵੇ ਉਹਦਾ ਤੂੰ ਹੁੰਦਾ। ਪਰ ਕਰਮਾਂ ਵਿੱਚ ਖਲੋ ਕੇ ਉਹ ਬੱਚਾ ਰੋ ਰਿਹਾ ਸੀ। ਸਾਧ ਸੰਗਤ ਕਿਸੇ ਨੇ ਪਿੱਛੇ ਆ ਕੇ ਮੋਢੇ ਤੇ ਹੱਥ ਧਰਿਆ, ਵੀ ਤੂੰ ਰੋਂਦਾ ਕਿ ਇੱਥੋਂ ਦੇ ਸਾਰੇ ਫਲ ਮਿਲਦੇ ਨੇ, ਕਿੱਥੋਂ ਆਏ? ਕਹਿੰਦਾ ਕੋਈ ਪਤਾ ਨਹੀਂ। ਕਹਿੰਦਾ ਮਾਂ ਪਿਓ? ਕਹਿੰਦਾ ਕੋਈ ਨਹੀਂ ਹੈ, ਮੈਨੂੰ ਪਤਾ ਨਹੀਂ, ਮੈਂ ਤਾਂ ਭੀਖ ਮੰਗਦਾ ਸੀ, ਕਿਸੇ ਸਰਦਾਰਾਂ ਨੇ ਮੈਨੂੰ ਘਰ ਨੌਕਰ ਰੱਖ ਲਿਆ। ਉਹ ਕਹਿੰਦੇ ਛੱਡ ਫਿਰ, ਜਿਹਦਾ ਕੋਈ ਨਾ ਹੋਵੇ ਉਹਦਾ ਗੁਰੂ ਰਾਮਦਾਸ ਸਾਹਿਬ ਹੁੰਦਾ, ਆ ਮੇਰੇ ਨਾਲ ਚੱਲ। ਸਾਧ ਸੰਗਤ ਤੋਂ ਭੀਖ ਮੰਗਣ ਵਾਲੇ ਨੂੰ ਮੋਢੇ ਤੇ ਹੱਥ ਧਰਨ ਵਾਲਾ ਕਿਸੇ ਮਹਾਂਪੁਰਸ਼ਾਂ ਦੇ ਅਸਥਾਨ ਤੇ ਛੱਡ ਆਇਆ। ਉਹਨੇ ਉੱਥੇ 12-13 ਸਾਲ ਸੇਵਾ ਕੀਤੀ। ਕਹਿੰਦੇ ਉੱਥੇ 2:30 ਉਠਾਉਣ ਲੱਗ ਪਏ, ਮੈਨੂੰ ਔਖਾ ਲੱਗਾ, ਪਹਿਲਾਂ ਔਖਾ ਲੱਗਾ, ਫਿਰ ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਹੋ ਗਈ। ਹੁਣ ਉਹ ਅਸਥਾਨ ਤੇ ਮਹਾਂਪੁਰਸ਼ਾਂ ਕੋਲ ਰਵੇ, ਹਰ ਮਹੀਨੇ ਦਰਬਾਰ ਸਾਹਿਬ ਆਵੇ, ਆ ਕੇ ਲੰਗਰ ਵਿੱਚ ਨਾਮ ਜਪਾਉਣਾ, ਸੇਵਾ ਕਰਨੀ। ਤੁਸੀਂ ਹੈਰਾਨ ਹੋਵੋਗੇ, 12-13 ਸਾਲ ਉਹ ਮਹਾਂਪੁਰਸ਼ਾਂ ਦੇ ਅਸਥਾਨ ਤੇ ਉਹਨੇ ਸੇਵਾ ਕੀਤੀ, ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਹੋਈ। ਅੱਜ ਉਸ ਅਸਥਾਨ ਤੇ ਉਹਨੂੰ ਲੋਕ ਬਾਬਾ ਜੀ ਕਹਿ ਕੇ ਮੱਥਾ ਟੇਕਦੇ ਨੇ। ਭੀਖ ਮੰਗਣ ਵਾਲੇ ਕੋਲ ਅੱਜ ਗੁਰੂ ਰਾਮਦਾਸ ਮਹਾਰਾਜ ਨੇ 35 ਲੱਖ ਦੀ ਗੱਡੀ ਦਿੱਤੀ ਹੋਈ ਹੈ। ਇਹ ਉਹ ਦਰ ਹੈ ਜਿੱਥੇ ਸਾਧ ਸੰਗਤ ਜੋ ਇੱਛਾ ਸੋ ਫਲ ਪਾਏ। ਸਾਡੇ ਮੰਗਣ ਵਿੱਚ ਕਮੀ ਹੈ। ਇੱਕ ਬੇਨਤੀ ਮੈਂ ਹੋਰ ਕਰਾਂ, ਕੌਮ ਦੇ ਹਾਲਾਤ ਕੋਈ ਅੱਜ ਬਹੁਤੇ ਵਧੀਆ ਨਹੀਂ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਆਪੋ ਆਪਣੇ ਧੜਿਆਂ ਦੀ ਅਕੜ ਛੱਡ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਥੱਲੇ, ਨਿਸ਼ਾਨ ਥੱਲੇ ਇਕੱਠੇ ਹੋ ਜਾਈਏ। ਸਾਧ ਸੰਗਤ ਇੱਕ ਵਾਰ ਪੰਥ ਵਿਚਾਲੋ, ਇਹ ਸੱਚ ਹੈ, ਪੰਥ ਕੀ ਰਹੇਗੀ ਤੋ ਗ੍ਰੰਥ ਕੀ ਵੀ ਰਹੇਗੀ। ਪੰਥ ਬਚ ਜਾਏ, ਧੜੇ ਆਪਣੇ, ਫਿਰ ਤੁਸੀਂ ਆਪੇ ਕਾਇਮ ਕਰ ਲਿਓ।
ਜਿਹੜਾ ਕਿਸੇ ਨੂੰ ਕੋਈ ਭੁੱਖ ਹੈ ਧੜਿਆਂ ਦੀ ਜਥੇਬੰਦੀਆਂ ਦੀ ਮਾਫ ਕਰਿਓ ਉਹ ਬਾਅਦ ਵਿੱਚ ਫਿਰ ਬਣਦੀਆਂ ਰਹਿਣਗੀਆਂ। ਅੱਜ ਪੰਥ ਬਚਾਉਣ ਦੀ ਲੋੜ ਹੈ, ਕਿਉਂ? ਉਹ ਲੋਕ ਜਿਹੜੇ ਵਾਅਦੇ ਕਰਨ ਵਾਲੇ ਸਨ ਮੁੱਕਰ ਗਏ, ਉਹ ਬੰਦੇ ਜਿਹੜੇ ਚਿੜੀਆਂ ਦੀ ਉਦਾਹਰਣ ਦੇ ਕੇ ਕਹਿੰਦੇ ਸੀ ਸਾਡਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਉਣਾ ਹੈ, ਅੱਜ ਮਾਫ ਕਰਿਓ ਅੱਗ ਲਾਉਣ ਵਾਲੇ ਵੀ ਉਹੀ ਬਣ ਗਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਸਾਧ ਸੰਗਤ, ਇਹ ਝੂਠ ਬੋਧੀ ਦੇ ਨਹੀਂ ਰਹੇਗਾ, ਇੱਕ ਬੇਨਤੀ ਹੋਰ ਮੈਂ ਤੁਹਾਡੇ ਚਰਨਾਂ ਚ ਕਰਾਂ। ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਇੱਟਾਂ ਦੀ ਇਮਾਰਤ ਸਮਝਣ ਦੀ ਭੁੱਲ ਨਾ ਕਰੇ। ਇਹ ਇਕੱਲੀ ਇੱਟਾਂ ਦੀ ਇਮਾਰਤ ਨਹੀਂ, ਸਿੱਖਾ ਯਾਦ ਰੱਖ ਤੁਮੀ, ਜਿੰਨੀ ਦੇਰ ਅਕਾਲ ਪੁਰਖ ਨਾਲ ਤੇ ਅਕਾਲ ਤਖਤ ਨਾਲ ਜੁੜੇ ਹੈ, ਉਨੀ ਦੇਰ ਤੇਰਾ ਕੋਈ ਬਾਲ ਗੰਗਾ ਨਹੀਂ ਕਰ ਸਕੇਗਾ। ਜਿਹੜੇ ਅਕਾਲ ਪੁਰਖ ਨਾਲੋਂ ਤੇ ਅਕਾਲ ਤਖਤ ਨਾਲ ਟੁੱਟ ਗਏ, ਸਾਧ ਸੰਗਤ ਉਹਨਾਂ ਲਈ ਔਕੜਾਂ ਹੀ ਔਕੜਾਂ ਆਉਂਦੀਆਂ ਨੇ। ਇਹਨੂੰ ਬਿਲਡਿੰਗ ਨਾ ਸਮਝੋ ਇਕੱਲੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਉਹ ਸਥਾਨ ਹੈ ਜਿੱਥੇ ਕੋਈ ਵੀ ਝੋਕੇ ਹਜੇ ਝੋਲੀਆਂ ਭਰਦੀਆਂ ਨੇ। ਜਿਹਨੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ, ਖਾਲੀ ਇਮਾਰਤ ਸਮਝੀ, ਉਹ ਬੰਦੇ ਸਰੀਰ ਵਿੱਚ ਰਹਿੰਦਿਆਂ ਰੁਲ ਗਏ, ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਸਾਧ ਸੰਗਤ। ਇਸ ਲਈ ਇਹ ਅਕਾਲ ਤਖਤ ਸਾਹਿਬ ਇਹ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਅਕਾਲ ਤਖਤ ਇਕੱਲੀ ਇਮਾਰਤ ਨਹੀਂ ਹੈ, ਅਕਾਲ ਤਖਤ ਦੀ ਸ਼ਰਨ ਵਿੱਚ ਕਦੇ ਇੱਕ ਬ੍ਰਾਹਮਣ ਆਉਂਦਾ ਹੈ। ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਭੋਗ ਪਏ, ਉਹ ਬਾਹਰ ਬੈਠਾ ਰੋ ਰਿਹਾ ਸੀ। ਇੱਕ ਪਿਆਰ ਵਾਲੇ ਬਜ਼ੁਰਗ ਮਿਸਲਾਂ ਦੇ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਨੇ ਬਜ਼ੁਰਗ ਨੇ ਕਿਹਾ, ਪੁੱਛੋ ਇਹਨੂੰ ਕਿਉਂ ਰੋਂਦਾ। ਸਿੰਘਾਂ ਕੋਲ ਜਾ ਕੇ ਪੁੱਛਿਆ, ਬਾਬਾ ਕਿਉਂ ਰੋਂਦਾ? ਉਹ ਕਹਿੰਦਾ, ਮੇਰੀ ਲੜਕੀ ਦਾ ਡੋਲਾ ਖੋ ਕੇ ਲੈ ਗਿਆ ਅਸਮਾਨ ਖਾਨ, ਬਰਾਤ ਭੱਜ ਗਈ ਹੈ, ਜਿਹਨੇ ਜੰਮ ਕੇ ਪਾਲੀ ਸੀ ਉਹਦੀ ਤਾਂ ਧੀ ਹੈ, ਬਰਾਤ ਛੱਡ ਕੇ ਡਰਦੀ ਭੱਜ ਗਈ, ਲੋਕ ਭੱਜ ਗਏ, ਪਰ ਮੈਂ ਆਪਣੀ ਪਾਲੀ ਜੰਮੀ ਧੀ ਨੂੰ ਕਿਵੇਂ ਭੁੱਲ ਜਾ? ਕਿਸੇ ਨੇ ਕਿਹਾ, ਖਾਲਸਿਆਂ ਦੀ ਸ਼ਰਨ ਵਿੱਚ ਜਾਓ, ਉਹ ਹਰਕ ਦੀ ਲਾਜ ਰੱਖਦੇ ਨੇ। ਹਰੀ ਸਿੰਘ ਭੰਗੀ ਜੀ ਨੂੰ ਸਭ ਗੱਲ ਦੱਸੀ। ਉਸੇ ਵਕਤ ਪੰਥ ਨੇ ਨਿਸ਼ਾਨ ਸਾਹਿਬ ਕੋਲ ਅਕਾਲ ਤਖਤ ਸਾਹਿਬ ਦੇ ਬਾਹਰ ਬਹਿ ਕੇ ਗੁਰਮਤਾ ਕੀਤਾ, ਉਸਮਾਨ ਖਾਨ ਤੋਂ ਇਸੇ ਵਕਤ ਪੱਟੀ ਦੇ ਹਾਕਮ ਤੋਂ ਬੱਚੀ ਛਡਾਈ ਜਾਏ। ਪੰਜ ਸਿੱਖਾਂ ਅਰਦਾਸ ਕੀਤੀ, ਅਰਦਾਸ ਕਰਕੇ ਗੁਰੂ ਦਾ ਹੁਕਮ ਲਿਆ। ਜਦੋਂ ਚੜ੍ਹਾਈ ਕਰਨ ਦਾ ਹੁਕਮ ਆਇਆ ਨਾ, ਹੁਕਮਨਾਮਾ ਆਇਆ ਬਸੰਤ ਕੀ ਵਾਰ ਮਹਲ ਪੰਜਵਾਂ, ਹਰ ਕਾ ਨਾਮ ਤੇ ਆਏ ਕਹਿ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈਏ ਇਹ ਰੁੱਤ ਸੁਹਾਈ। ਉਹਦੇ ਵਿੱਚ ਹੁਕਮ ਆਇਆ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਾਇ ਖੜੋਆ। ਨੌਜਵਾਨ ਜਥੇਦਾਰ ਜੱਸਾ ਸਿੰਘ ਅੱਲੂ ਵਾਲੀਆਂ ਨੇ ਕਿਹਾ, ਹੁਣੇ ਹੱਲਾ ਕਰੋ। ਇਲਾਕੇ ਦੇ ਵਾਕਫ ਬੰਦਿਆਂ ਕਿਹਾ, ਜਥੇਦਾਰ ਜੀ ਰੁਕ ਜਾਓ। ਕਹਿੰਦੇ, ਕਿਉਂ? ਕਹਿੰਦੇ, ਉਹ 12 ਕਿਲਿਆਂ ਦਾ ਮਾਲਕ ਹੈ, ਉਹਦੇ ਕੋਲ ਘੋੜਿਆਂ ਦੀ ਫੌਜ, ਉਹਦੇ ਕੋਲ ਪੈਦਲ ਫੌਜ, ਆਪਣੇ ਕੋਲ ਉਹਦੇ ਬਰਾਬਰ ਤਾਕਤ ਨਹੀਂ ਹੈ, 2-4 ਦਿਨ ਉਹਦੇ ਲਈ ਤਿਆਰੀ ਦੇ ਚਾਹੀਦੇ ਨੇ। ਸਾਧ ਸੰਗਤ ਜੱਸਾ ਸਿੰਘ ਅੱਲੂ ਵਾਲੀਆਂ ਬੋਲਿਆ, ਕਹਿੰਦਾ, ਉਹ 4 ਦਿਨ ਰੁਕੇ ਤੇ ਬ੍ਰਾਹਮਣ ਦੀ ਬੱਚੀ ਦੀ ਪਤਨੀ ਰਹਿ ਗਈ, ਨਾਲੇ ਸੋਚੇ ਤਾਂ ਉਹ ਜਿਹਨੂੰ ਗੁਰੂ ਤੇ ਭਰੋਸਾ ਨਾ ਹੋਵੇ, ਸਾਡਾ ਗੁਰੂ ਪੂਰਾ, ਮੈਨੂੰ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ, ਪੂਰੇ ਗੁਰੂ ਦਾ ਹੁਕਮ ਹੋ ਗਿਆ, ਇਸੇ ਵਕਤ ਹੱਲਾ ਬੋਲਾਂਗੇ। ਮੁੱਠੀ ਭਰ ਸਿੱਖਾਂ ਨੇ ਪੱਟੀ ਦੇ ਹਾਕਮ ਤੇ ਹੱਲਾ ਬੋਲਿਆ। 3 ਘੰਟਿਆਂ ਦੀ ਜੰਗ ਤੋਂ ਬਾਅਦ ਪੱਟੀ ਦੇ ਹਾਕਮ ਨੂੰ ਘੋੜਿਆਂ ਪਿੱਛੇ ਖਿੱਚ ਕੇ ਲਿਆਂਦਾ ਔਰ ਬ੍ਰਾਹਮਣ ਦੀ ਬੱਚੀ ਲਿਆ ਕੇ ਉਹਦੇ ਹਵਾਲੇ ਕੀਤੀ। ਨਾਲ ਉਸ ਬ੍ਰਾਹਮਣ ਦੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਜੱਸਾ ਸਿੰਘ ਅੱਲੂ ਵਾਲੀਆਂ ਨੇ ਕਿਹਾ, ਅੱਜ ਤੋਂ ਬਾਅਦ ਤੂੰ ਪੰਥ ਦੀ ਧੀ ਹੈ, ਤੇਰੇ ਵੱਲ ਉਂਗਲ ਚੁੱਕਣੀ ਤਾਂ ਦੂਰ ਦੀ ਗੱਲ, ਕੋਈ ਮੈਲੀ ਨਜ਼ਰ ਵੀ ਚੁੱਕੇ ਉਹ ਸਿਰ ਅਸੀਂ ਧੜਤੇ ਨਹੀਂ ਰਹਿਣ ਦਿਆਂਗੇ। ਸਾਧ ਸੰਗਤ, ਇਹ ਉਹ ਅਕਾਲ ਤਖਤ ਹੈ ਜਿਹੜਾ ਬਿਨਾਂ ਕਿਸੇ ਭਿੰਨ ਭੇਦ ਤੋਂ ਦੂਜੇ ਧਰਮਾਂ ਦੀ ਇੱਜ਼ਤ ਬਚਾਉਂਦਾ ਹੈ। ਅੱਜ ਸੋਚਣ ਦੀ ਗੱਲ ਹੈ, ਇਹ ਨਾ ਸਮਝੋ ਅਸੀਂ ਕੋਈ ਬਾਹਰੀ ਤੌਰ ਤੇ ਆਪਣੀ ਵਡਿਆਈ ਵਾਸਤੇ ਇਹ ਗੱਲਾਂ ਕਰਨੇ, ਵੀ ਲੋਕ ਐਂ ਕਹਿਣ, ਇਹ ਹਕੀਕਤ ਹੈ। ਸੱਜਣੋ, 7 ਦਿਨਾਂ ਵਿੱਚ, 1 ਹਫ਼ਤੇ 5-7 ਦਿਨ ਵਿੱਚ ਰੋਜ਼ ਬਾਰਡਰਾਂ ਤੋਂ ਸਿੱਖਾਂ ਦੇ ਘਰ ਦੇਸ਼ ਦੀ ਰੱਖਿਆ ਲਈ ਲਾਸ਼ਾਂ ਆਉਂਦੀਆਂ ਨਹੀਂ, ਜਿਹੜੀ ਕੌਮ ਦੇ ਹਰ ਦੂਜੇ ਚੌਥੇ ਘਰ ਵਿੱਚ ਦੇਸ਼ ਦੇ ਬਾਰਡਰ ਦੀ ਰੱਖਿਆ ਤੇ ਲਾਸ਼ ਘਰ ਵਿੱਚ ਆਉਂਦੀ ਹੈ, ਅੱਜ ਉਹਨੂੰ ਤੁਸੀਂ ਸਾਧ ਸੰਗਤ ਅੱਤਵਾਦੀ ਕਹਿਣ ਲੱਗੇ, ਉਸੇ ਕੌਮ ਨੂੰ ਤੁਸੀਂ ਦੇਸ਼ ਧਰੋ ਕਹਿਣ ਲੱਗ ਪਏ। ਇਹ ਮਾਫ ਕਰਿਓ, ਇਸ ਗੱਲ ਦਾ ਲੇਖਾ ਦੇਣਾ ਪਏਗਾ। ਪਰ ਮੈਂ ਸਿੱਖਾਂ ਨੂੰ ਬੇਨਤੀ ਕਰਾਂਗਾ, ਅਕਾਲ ਪੁਰਖ ਤੇ ਅਕਾਲ ਤਖਤ ਤੋਂ ਕਦੇ ਦੂਰ ਨਾ ਜਾਇਓ। ਜਿਹੜਾ ਇਸ ਸ਼ਰਨ ਵਿੱਚ ਰਿਹਾ, ਉਹਨੂੰ ਗੁਰੂ ਨੇ ਸਦਾ ਹੀ ਚੜ੍ਹਦੀ ਕਲਾ ਬਖਸ਼ੀ। ਅਸੀਂ ਆਪੋ ਆਪਣੇ ਧੜਿਆਂ ਵੰਡੀਆਂ ਚ ਨਾ ਪਈਏ, ਗੁਰੂ ਦਾ ਪੈਰ ਰੱਖ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ। ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਜੇ ਗੁਰੂ ਬਲ ਹੈ ਤਾਂ ਯਾਦ ਰੱਖਿਓ, ਬੰਦਿਆਂ ਤੇ ਭਰੋਸਾ ਨਾ ਰੱਖਿਓ, ਗੁਰੂ ਤੇ ਭਰੋਸਾ ਰੱਖਿਓ। ਤੁਹਾਨੂੰ ਗੁਰੂ ਨੇ ਲਿਖ ਕੇ ਦਿੱਤਾ, ਜਾਮ ਗੁਰੂ ਹੋਏ ਬਲ, ਧਨੇ ਗਿਆ ਗਰਭ ਦਿੱਜੈ, ਜਾਮ ਗੁਰੂ ਹੋਏ ਬਲ, ਲੱਖ ਬਾਹੇ ਕਿਆ ਕਿੱਜੈ, ਲੱਖਾਂ ਬਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ, ਜੇ ਮੇਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਕੌਮ ਉੱਤੇ। خیر پادشاہ کرپا بخشش کرن سنو سوجی تے ایک اتفاق بخشن اج پادشاہ نے ایو بچن کہو گرو تے بھروسہ رکھ نام جب پھر جو اچھے سو پھل پائے کیڑی چیز ہے جڑی تینوں پرابت نہیں ہو سکتی
نانک تس دا سب کچھ ہوا جے وچوں آپ گوا
ستنام سری گرو نے بھی مور ایسے گلتے لائیو اپا وچوں گوا دو ہنکار چھڈ کے ایک تھان دے کٹھے ہو جاؤ اپو اپنی ہومے نہ چکی پھرو نانک تس دا سب کچھ ہووے وہ دا سب کچھ ہوے گا جے وچوں آپ گوائے اپا چھڈ کے گرو دے در تے کٹھے ہوئیے پھر سارا کچھ مل جانا ہنکار اندروں چھٹ جائے اودے لئی ارداس کریو نانک تس دا سب کچھ ہووے جے وچوں آپ گوائے ہومے اندروں مک جائے سب کچھ گرو بخشش کر دے اینیاں بینتیاں پروان کریو پل چک دی کھیما بخشنی کوٹان کوٹ شکر صاحب ست گرو گرو رام داس مہاراج جی دا جو ترٹ کے بخششاں کردے نے ایک ارداس کریو جی اپنے من چ جہاں جہاں خالصہ جی صاحب تہاں تہاں رچیا جائے یہ ساتھ سنگت پنت نے ورڈ شامل کیتا ہے جہاں جہاں خالصہ جی صاحب تہاں تہاں رچیا جائے اینیاں بینتیاں پروان کریو پل چک دی کھیما بخشنی سنگھ صاحب جی گیانی جی تار سنگھ جی ہیڈ گرنتھی سچ کھنڈ شری دربار صاحب سمچے پربندھ کا دھنواد آپ سنگت کا دھنواد آؤ آخری پنکتی سرون کریے پھر سماپتی ہے جی
نام دھیائے تا ستگر پائے جو اچھا سو پھل پائے نانک سدا سب کچھ ہوئے جے وچوں آپ گوائے واہگرو جی کا خالصہ واہگرو جی فتح